ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਧੰਨ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਜੋਰ ਕਰ ਬੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਜਜਨ ਭਜਨ ਮਮ ਖਾਲਸਾ ਖਾਲਸਾ ਪੂਜ ਬਿਜੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟੇ ਸੋਗ ਆਤਮ ਰਸ ਜੋ ਜਾਨਹੀ ਸੋ ਹੈ ਖਾਲਸ ਦੇਵ ਪ੍ਰਭ ਮਹਿ ਮੋਹ ਮਹਿ ਤਾਸ ਮਹਿ ਚਕ ਨਾਹਿਨ ਭੇਵ ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਦੋਹਰਾ ਸੁਬੇਗ ਸਿੰਘ ਚੁੱਪ ਹੋ ਰਹਿਓ ਫੁਰੈ ਨਾ ਕਾਈ ਬਾਤ ਨਵਾਬ ਤਬੈ ਲਾਵਣ ਲੱਗੋ ਸੁਬੇਗ ਸਿੰਘ ਪਗ ਹਾਤ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੇ ਹੋ ਗੁਰੂ ਕੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਤਿਕਾਰਯੋਗ ਗਿਆਨੀ ਰਾਮ ਸਿੰਘ ਜੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਹਜ਼ੂਰੀ ਰਾਗੀ ਸਿੰਘਾਂ ਪਾਸੋਂ ਸਰਵਣ ਕੀਤਾ ਹੈ ਕਲਯੁਗ ਮੈਂ ਕੀਰਤਨ ਪ੍ਰਧਾਨਾਂ ਗੁਰਮੁਖ ਜਪੀਐ ਲਾਏ ਧਿਆਨਾਂ ਜਿੱਥੇ ਸਤਿਗੁਰਾਂ ਨੇ ਕੀਰਤਨ ਨੂੰ ਪ੍ਰਧਾਨ ਕਿਹਾ ਹੈ ਉੱਥੇ ਸਭ ਤੇ ਉੱਤਮ ਹਰਿ ਕੀ ਕਥਾ ਨਾਮ ਸੁਣਤ ਦਰਦ ਦੁੱਖ ਲੱਥਾ ਵਾਹਿਗੁਰੂ ਪਰਮੇਸ਼ਰ ਦੇ ਗੁਣਾਨਵਾਰ ਰੂਪੀ ਕਥਾ ਦਾ ਵੀ ਬੜਾ ਭਾਰੀ ਮਹਾਤਮ ਦੱਸਣਾ ਕੀਤਾ ਹੈ ਆਪ ਜੀ ਸਤਿਗੁਰਾਂ ਦੇ ਨਿਰਗੁਣ ਸਰੂਪ ਸਰਗੁਣ ਸਰੂਪ ਦੀ ਕਥਾ ਸਰਵਣ ਕਰਦੇ ਹੋ ਨਿਰਗੁਣ ਸਰੂਪ ਦੀ ਕਥਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਜੋ ਅੰਮ੍ਰਿਤ ਵੇਲੇ ਲੜੀਵਾਰ ਕਥਾ ਚੱਲਦੀ ਹੈ ਉਹ ਨਿਰਗੁਣ ਸਰੂਪ ਦੀ ਵਿਆਖਿਆ ਹੈ ਜਿਹੜੀ ਸ਼ਾਮ ਨੂੰ ਦਸਾਂ ਗੁਰੂਆਂ ਦੀ ਔਰ ਖਾਲਸੇ ਦੀ ਕਥਾ ਚੱਲਦੀ ਹੈ ਸਰਗੁਣ ਸਰੂਪ ਦੀ ਵਿਆਖਿਆ ਹੈ ਭਾਈ ਨੰਦ ਲਾਲ ਸਾਹਿਬ ਜੀ ਨੇ ਪੁੱਛਿਆ ਸੀ ਮਹਾਰਾਜ ਆਪ ਜੀ ਦਾ ਸਰੂਪ ਕੀ ਹੈ ਤਾਂ ਸ੍ਰੀ ਕਲਗੀਧਰ ਜੀ ਨੇ ਕਿਹਾ ਸੀ ਸਰਗੁਣ ਰੂਪ ਸਿੱਖ ਹੈ ਮੇਰੇ ਸਰਗੁਣ ਸਰੂਪ ਮੇਰਾ ਖਾਲਸਾ ਹੈ ਤਿੰਨ ਰੂਪ ਹੈ ਮੋਹੇ ਕੇ ਸੁਣੋ ਨੰਦ ਚਿਤ ਲਾਏ ਹੇ ਭਾਈ ਨੰਦ ਲਾਲ ਜੀ ਮੇਰੇ ਤਿੰਨ ਸਰੂਪ ਹਨ ਨਿਰਗੁਣ ਸਰਗੁਣ ਗੁਰ ਸ਼ਬਦ ਕਹੋਂ ਤੋਹੇ ਸਮਝਾਏ ਨਿਰਗੁਣ ਸਰੂਪ ਉਹ ਹੈ ਜਿਹੜਾ ਮੇਰਾ ਸਰੂਪ ਕਥਨ ਕਹਿਣ ਤੋਂ ਬਾਹਰਾ ਹੈ ਭਾਵ ਕਿਸੇ ਵੀ ਵਿਆਖਿਆ ਦਾ ਮੁਥਾਜ ਨਹੀਂ ਹੈ ਕਿਸੇ ਵੀ ਰੂਪ ਰੰਗ ਚੱਕਰ ਚਿੰਨ ਜਾਤ ਪਾਤ ਦਾ ਬਿਆਨ ਕੋਈ ਕਰ ਨਹੀਂ ਸਕਦਾ ਮਨ ਬੁੱਧੀ ਇੰਦਰੀਆਂ ਦੀ ਪਹੁੰਚ ਤੋਂ ਪਰੇ ਜੋ ਹੈ ਉਸ ਨੂੰ ਪਾਰ ਬ੍ਰਹਮ ਸਰੂਪ ਕਰਕੇ ਨਿਰਗੁਣ ਸਰੂਪ ਕਰਕੇ ਜਾਣਿਆ ਜਾਂਦਾ ਹੈ ਸਰਗੁਣ ਸਰੂਪ ਮੇਰਾ ਖਾਲਸਾ ਹੈ ਸਰਗੁਣ ਰੂਪ ਸਿੱਖ ਹੈ ਮੇਰੇ ਸਾਰਾ ਸੰਸਾਰ ਮੇਰਾ ਹੀ ਰੂਪ ਹੈ ਔਰ ਤੀਸਰਾ ਰੂਪ ਗ੍ਰੰਥ ਜੀ ਜਾਨ ਤੀਸਰਾ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਮੇਰਾ ਰੂਪ ਹੈ ਸੋ ਖਾਲਸੇ ਦੀ ਜੋ ਕਥਾ ਹੈ ਇਹ ਸਤਿਗੁਰਾਂ ਦੀ ਕਥਾ ਹੈ ਭਾਵਨਾ ਦੇ ਨਾਲ ਜੋ ਸਰਵਣ ਕਰੀਏ ਇਹ ਜਿੰਨੇ ਗੁਰਸਿੱਖ ਹਨ ਭਾਈ ਮਨੀ ਸਿੰਘ ਜੀ ਭਾਈ ਦਾਰੂ ਸਿੰਘ ਜੈਸੇ ਇਹ ਸਤਿਗੁਰਾਂ ਦੇ ਨਾਲ ਅਭੇਦ ਹੀ ਸਨ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੋ ਕਰੋ ਨਿਵਾਸ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸਾਖੀ ਆਪਾਂ ਬਹੁਤ ਦਿਨਾਂ ਤੋਂ ਸਰਵਣ ਕਰ ਰਹੇ ਹਾਂ ਭਾਈ ਸਾਹਿਬ ਜੀ ਦੀ ਖੋਪਰੀ ਉਤਾਰ ਦਿੱਤੀ ਔਰ ਲਾਹੌਰ ਦੀ ਖਾਈ 'ਚ ਸਿੱਟ ਦਿੱਤਾ ਜਿੱਥੋਂ ਲਾਹੌਰ ਦੇ ਸਿੱਖ ਧਰਮਸ਼ਾਲਾ ਵਿੱਚ ਗੁਰਦੁਆਰੇ ਵਿੱਚ ਲੈ ਗਏ ਜਿੱਥੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ 22 ਦਿਨ ਜਿਉਂਦੇ ਰਹੇ ਹਨ ਜਿਸ ਦਿਨ ਭਾਈ ਸਾਹਿਬ ਦੀ ਖੋਪਰੀ ਲਾਹੀ ਉਸੇ ਦਿਨ ਤੋਂ ਹੀ ਜ਼ਕਰੀਏ ਖਾਨ ਨੂੰ ਸ਼ਹੀਦੀ ਪਹਿਰਾ ਲੱਗ ਗਿਆ, ਪਿਸ਼ਾਬ ਆਉਣਾ ਬੰਦ ਹੋ ਗਿਆ, ਮਲ ਮੂਤਰ ਦੀ ਕਿਰਿਆ ਬੰਦ ਹੋ ਗਈ। ਬਹੁਤ ਦੁਖੀ ਹੋਇਆ, ਬਹੁਤ ਸਾਰੇ ਇਲਾਜ ਹਕੀਮਾਂ ਤੋਂ ਵੈਦਾਂ ਤੋਂ ਕਰਵਾਏ। ਜਦੋਂ ਆਰਾਮ ਨਹੀਂ ਆਇਆ ਤਾਂ ਫਿਰ ਕਲਾਮਾਂ ਪੜ੍ਹਨ ਵਾਲੇ ਮੌਲਵੀਆਂ ਕੋਲੋਂ ਸੈਫੀਆਂ ਪੜ੍ਹਾਈਆਂ, ਝਾੜੇ ਕਰਾਏ, ਧਾਗੇ ਤਵੀਤ, ਬਹੁਤ ਪੀਰਾਂ ਫਕੀਰਾਂ ਦੀਆਂ ਮੰਨਤਾਂ ਮੰਨੀਆਂ, ਸ਼ੀਰਣੀਆਂ ਵੰਡੀਆਂ, ਚਾਦਰਾਂ ਚੜ੍ਹਾਈਆਂ, ਪਰੰਤੂ ਫਿਰ ਵੀ ਆਰਾਮ ਨਹੀਂ ਆਇਆ। ਪੰਡਿਤਾਂ ਕੋਲੋਂ ਵੀ ਪ੍ਰਾਰਥਨਾ ਕਰਵਾਈ, ਸਾਰੇ ਧਰਮਾਂ ਕੋਲੋਂ, ਪਰ ਕੁਛ ਨਹੀਂ ਬਣਿਆ। ਫਿਰ ਸਮਝ ਆਈ, ਸ਼ਹੀਦੀ ਫੌਜ ਦੇ ਦਰਸ਼ਨ ਹੋਣ ਲੱਗ ਪਏ। ਸਿੰਘਾਂ ਦੀ ਫੌਜ ਆ ਕੇ ਸਲੋਤਰ ਮਾਰਦੀ ਹੈ, ਡੰਡੇ ਮਾਰਦੀ ਹੈ, ਉੱਠ ਉੱਠ ਕੇ ਬਹਿੰਦਾ ਹੈ, ਨਾ ਕਦੀ ਮੰਜੇ 'ਤੇ ਸੌਣ ਦਿੰਦੇ ਹੈ ਸਿੰਘ, ਨਾ ਜ਼ਮੀਨ 'ਤੇ ਬਹਿਣ ਦਿੰਦੇ ਹੈ, ਨਾ ਤੁਰਨ ਜੋਗਾ ਹੈ, ਨਾ ਬਹਿਣ ਜੋਗਾ ਹੈ, ਨਾ ਲੰਮਾ ਪੈਣ ਜੋਗਾ ਹੈ। ਹਾਏ ਹਾਏ ਕਰ ਰਿਹਾ, ਜਿਵੇਂ ਬਾਣੀ 'ਚ ਮਹਾਰਾਜ ਕਹਿੰਦੇ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਨ ਮਧਾਣੀਆਂ ਤਿਉਂ ਮਥੇ ਧਰਮ ਰਾਏ। ਜਿਵੇਂ ਮਧਾਣੀ ਦੁੱਧ ਨੂੰ ਰਿੜਕ ਦਿੰਦੀ ਹੈ, ਧਰਮ ਰਾਏ ਪਾਪੀਆਂ ਨੂੰ ਰਿੜਕ ਦਿੰਦਾ ਹੈ। ਇਸ ਤਰ੍ਹਾਂ ਇਹ ਹਾਲਤ ਬਣ ਗਈ ਇਸ ਪਾਪੀ ਦੀ। ਜ਼ਕਰੀਆ ਖਾਨ ਦੀ ਦੁਰਦਸ਼ਾ ਭਾਈ ਸਾਹਿਬ ਨੇ ਬਿਆਨ ਕੀਤੀ, ਆਪਾਂ ਪਿਛਲੇ ਪ੍ਰਕਰਨ ਵਿੱਚ ਸਰਵਣ ਕਰ ਚੁੱਕੇ ਹਾਂ। ਹੁਣ ਭਾਈ ਰਤਨ ਸਿੰਘ ਜੀ ਸ਼ਹੀਦ ਲਿਖਦੇ ਆ ਵੀ ਜ਼ਕਰੀਏ ਨੇ ਭਾਈ ਸੁਬੇਗ ਸਿੰਘ ਜੀ ਨੂੰ ਜੋ ਕੈਦ ਕੀਤਾ ਹੋਇਆ ਸੀ ਜੇਲ੍ਹ ਵਿੱਚ, ਉੱਥੋਂ ਕਢਾ ਕੇ ਬਾਹਰ ਸੱਦਿਆ। ਕਹਿਣ ਲੱਗਾ, ਸੁਬੇਗ ਸਿੰਘ, ਮੈਂ ਬਹੁਤ ਗਲਤੀਆਂ ਕੀਤੀਆਂ, ਬੜੇ ਗੁਨਾਹ ਕੀਤੇ ਆ, ਤੁਹਾਨੂੰ ਸਾਰਿਆਂ ਨੂੰ ਮੈਂ ਦੁੱਖ ਦਿੱਤੇ ਸਿੱਖਾਂ ਨੂੰ, ਹੁਣ ਮੈਨੂੰ ਬਖਸ਼ੋ। ਖਾਲਸੇ ਕੋਲ ਜਾਓ, ਭਾਈ ਤਾਰੂ ਸਿੰਘ ਦੀ ਮਿਹਨਤ ਕਰੋ, ਉਹਨਾਂ ਨੂੰ ਕਹੋ ਕਿ ਮੈਨੂੰ ਬਖਸ਼ ਦੇਣ, ਮੇਰੇ ਵੱਲੋਂ ਹੱਥ ਲਾਓ ਤਾਰੂ ਸਿੰਘ ਦੇ ਪੈਰਾਂ ਨੂੰ, ਮਿੰਨਤਾਂ ਕਰੋ, ਮੇਰੀ ਜਾਨ ਬਖਸ਼ੋ, ਮੇਰਾ ਗੁਨਾਹ ਬਖਸ਼ੋ, ਮੇਰੀ ਗਲਤੀ ਬਖਸ਼ੋ। ਜਿੱਦਾਂ ਤਰਲੇ ਕਰ ਰਿਹਾ ਜ਼ਕਰੀਆ ਖਾਨ ਹਾਏ ਹਾਏ ਕਰਕੇ, ਉਹ ਕਥਾ ਰਤਨ ਸਿੰਘ ਜੀ ਭੰਗੂ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਵਿੱਚ ਲਿਖਦੇ ਆ, ਸਾਰੀ ਸੰਗਤ ਸਰਵਣ ਕਰੀਏ। ਇਹ ਕਥਾ ਸਾਧ ਸੰਗਤ ਜੀ ਸ਼ਹੀਦਾਂ ਦੇ ਪਰਿਵਾਰਾਂ ਵਿੱਚ ਵਾਪਰੀ ਹੈ ਅਤੇ ਸ਼ਹੀਦਾਂ ਨੇ ਆਪ ਹੀ ਲਿਖੀ ਹੈ। ਭਾਈ ਰਤਨ ਸਿੰਘ ਜੀ ਭਾਈ ਮਹਿਤਾਬ ਸਿੰਘ ਦੇ ਪੋਤਰੇ ਹਨ ਅਤੇ ਭਾਈ ਮਹਿਤਾਬ ਸਿੰਘ ਜੀ ਭਾਈ ਤਾਰੂ ਸਿੰਘ ਜੀ ਦੇ ਸਾਥੀ ਸੰਗੀ ਰਹੇ ਹਨ, ਜਿਨ੍ਹਾਂ ਨੇ ਉਹਨਾਂ ਦੇ ਨਾਲ ਰਹਿ ਕੇ ਸ਼ਹੀਦੀ ਪ੍ਰਾਪਤ ਕੀਤੀ ਹੈ। ਸੋ ਇਹ ਆਪਣੇ ਪਰਿਵਾਰ ਦੀ, ਇਹ ਸਾਡੇ ਸਾਰੇ ਖਾਲਸੇ ਪੰਥ ਦੇ ਪਰਿਵਾਰ ਦੀ ਕਥਾ ਹੈ, ਸਾਨੂੰ ਸਾਰਿਆਂ ਨੂੰ ਜ਼ਰੂਰ ਸੁਣਨੀ ਚਾਹੀਦੀ ਹੈ। ਜਿੰਨਾ ਚਿਰ ਸਾਰੇ ਪੰਥ ਪ੍ਰਕਾਸ਼ ਔਰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਨਹੀਂ ਆਪਾਂ ਸੁਣਦੇ, ਉਹਨਾਂ ਚਿਰ ਸਾਨੂੰ ਗੁਰਬਾਣੀ ਦਾ ਆਸ਼ਾ ਵੀ ਸਮਝ ਨਹੀਂ ਆਉਂਦਾ। ਸਾਧ ਸੰਗਤ ਜੀ, ਸਿੱਧਾ ਜਿਹਾ ਸਿਧਾਂਤ ਹੈ, ਅਸੀਂ ਗੱਲ ਕਿਹਦੀ ਸੁਣਾਂਗੇ ਜਿਹਦੇ ਪ੍ਰਤੀ ਸਾਨੂੰ ਗਿਆਨ ਹੋਵੇਗਾ ਵੀ ਇਹ ਬੰਦਾ ਕੌਣ ਹੈ। ਜਿਹੜੇ ਵਿਦਵਾਨ ਦੀ, ਮਹਾਂਪੁਰਸ਼ ਦੀ ਸ਼ਖਸੀਅਤ ਬਾਰੇ ਪਤਾ ਨਹੀਂ, ਉਹਦੇ ਗਿਆਨ ਦੀ ਗੱਲ ਵੀ ਸਾਨੂੰ ਸਮਝ ਨਹੀਂ ਆਉਂਦੀ। ਇਸ ਲਈ ਦੱਸਾਂ, ਗੁਰੂਆਂ ਦਾ ਅਤੇ ਸ਼ਹੀਦਾਂ ਸਿੰਘਾਂ ਦਾ ਇਤਿਹਾਸ ਸਭ ਨੂੰ ਸੁਣਨਾ ਚਾਹੀਏ। ਆਓ ਹਾ ਮਨ ਬਿਰਤੀਆਂ ਜੋੜ ਕੇ ਆਨੰਦ ਮਾਣੀਏ, ਸਾਰੀ ਸੰਗਤ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਬੇਗ ਸਿੰਘ ਚੁੱਪ ਹੋ ਰਹਿਓ, ਫੁਰੈ ਨਾ ਕਾਈ ਬਾਤ।
ਭਾਈ ਸੁਬੇਗ ਸਿੰਘ ਜੀ ਜਦੋਂ ਜ਼ਕਰੀਆ ਨੇ ਮਿੰਨਤਾਂ ਕੀਤੀਆਂ, ਉਹਦੀ ਗੱਲ ਸੁਣ ਕੇ ਚੁੱਪ ਜੇ ਕਰ ਗਏ। ਕੀ ਜਵਾਬ ਦਈਏ ਹੁਣ ਇਹ ਜ਼ਕਰੀਆ ਖਾਨ ਨੂੰ? ਇੱਕ ਤਾਂ ਇਹ ਪਾਪੀ ਬੜਾ ਵੱਡਾ ਹੈ, ਇਹਨੇ ਪਾਪ ਬਹੁਤ ਕੀਤੇ ਹਨ। ਜਦੋਂ ਪਾਪ ਕੀਤੇ ਉਦੋਂ ਤਾਂ ਅੱਖਾਂ 'ਤੇ ਪੱਟੀ ਵੱਜੀ ਹੋਈ ਸੀ, ਸੁਝਦਾ ਹੀ ਕੁਛ ਨਹੀਂ ਸੀ, ਕਰੀ ਜਾਂਦਾ ਸੀ ਅੰਨੇਵਾਹ। ਹੁਣ ਜੇ ਲੇਖਾ ਦੇਣਾ ਪਿਆ ਹੈ ਅਤੇ ਹੁਣ ਚੀਕਾਂ ਮਾਰਦਾ ਹੈ, ਹੁਣ ਤਰਲੇ ਕਰਦਾ, ਮੈਨੂੰ ਬਖਸ਼ੋ, ਮੇਰੀ ਜਾਨ ਬਖਸ਼ੋ। ਭਾਈ ਮਨੀ ਸਿੰਘ ਜੈਸੇ ਮਹਾਂਪੁਰਸ਼ਾਂ ਦੇ ਬੰਦ ਬੰਨ ਇਹਨੇ ਕੱਟ ਦਿੱਤੇ, ਭਾਈ ਹਕੀਕਤ ਰਾਏ ਵਰਗੇ ਨੌਜਵਾਨ ਧਰਮੀ ਮਾਰ ਦਿੱਤੇ, ਹਜ਼ਾਰਾਂ ਸਿੰਘ ਫੜ ਫੜ ਕੇ ਗ੍ਰਿਫਤਾਰ ਕੀਤੇ, ਸ਼ਹੀਦ ਕੀਤੇ, ਸਿੰਘਾਂ ਦੇ ਸਿਰਾਂ ਦੇ ਮੁਨਾਰੇ ਚਿਣ ਦਿੱਤੇ ਲਾਹੌਰ ਦੇ ਵਿੱਚ ਬਣਾ ਬਣਾ ਕੇ, ਐਡਾ ਪਾਪੀ। ਅਤੇ ਹੁਣ ਜਦੋਂ ਆਪ ਦੁਖੀ ਹੋਇਆ, ਆਪਣੀ ਜਾਨ ਨੂੰ ਖਤਰਾ ਹੋਇਆ, ਅਤੇ ਹੁਣ ਤਰਲੇ ਲੈਂਦਾ ਹੈ। ਭਾਈ ਸੁਬੇਗ ਸਿੰਘ ਜੀ ਉਹਦੀ ਗੱਲ ਸੁਣ ਕੇ ਚੁੱਪ ਕਰ ਗਏ ਹਨ।
ਨਵਾਬ ਤਬੈ ਲਾਵਣ ਲੱਗੋ, ਸੁਬੇਗ ਸਿੰਘ ਪੱਗ ਹਾਤ।
ਨਵਾਬ ਜ਼ਕਰੀਆ ਖਾਨ ਨੇ ਵੇਖਿਆ ਸੁਬੇਗ ਸਿੰਘ ਮੇਰੀ ਗੱਲ ਸੁਣ ਕੇ ਚੁੱਪ ਕਰ ਗਿਆ, ਬੋਲਦਾ ਨਹੀਂ, ਕਿਤੇ ਜਵਾਬ ਹੀ ਨਾ ਦੇ ਦੇਵੇ। ਅੱਗੇ ਹੋ ਕੇ ਰਿੜਦੇ ਰਿੜਦੇ ਨੇ, ਕਿਉਂਕਿ ਤੁਰ ਤਾਂ ਸਕਦਾ ਹੀ ਨਹੀਂ ਸੀ, ਮੰਜੇ ਤੇ ਪੈਂਦਾ ਸੀ ਤੇ ਉੱਛਲ ਕੇ ਥੱਲੇ ਆ ਜਾਂਦਾ ਸੀ, ਮੰਜੇ ਤੇ ਵੀ ਸ਼ਹੀਦ ਸਿੰਘ ਪੈਣ ਨਹੀਂ ਸੀ ਦਿੰਦੇ। ਤੇ ਰਿੜਦਾ ਰਿੜਦਾ ਅੱਗੇ ਵਧਿਆ ਤੇ ਸੁਵੇਗ ਸਿੰਘ ਦੇ ਪੈਰ ਹੀ ਹੱਥ ਲਾਉਣ ਲੱਗਾ ਹੈ, ਕਹਿੰਦਾ ਤਰਲਾ ਸੁਵੇਗ ਸਿੰਘ ਮੇਰੀ ਜਾਨ ਬਖਸ਼ਾ ਦੇ।
ਚਾਉ ਪਈ ਸੁਵੇਗ ਸਿੰਘ ਜੀ ਜਹ ਆਈ,
ਭਾਈ ਸੁਵੇਗ ਸਿੰਘ ਦੇ ਮਨ ਵਿਚ ਇਉਂ ਆਈ,
ਨਵਾਬ ਕਹਿਓ ਤਿਮ ਕਹਿ ਹਉ ਜਾਈ,
ਵੀ ਜੇ ਇਹ ਤਰਲੇ ਕਰਦਾ ਮੈਂ ਇਹਦੀ ਸਿਫਾਰਿਸ਼ ਕਿਵੇਂ ਕਰਾਂ ਜਾ ਕੇ ਭਾਈ ਤਾਰੂ ਸਿੰਘ ਕੋਲ, ਕਿਤੇ ਉਹ ਕੋਈ ਮੈਨੂੰ ਹੀ ਨਾ ਸ਼ਰਾਪ ਦੇ ਦੇਣ। ਜਦੋਂ ਕਿਸੇ ਪਾਪੀ ਦੀ ਹਾਮੀ ਭਰਨੀ ਹੋਵੇ ਉਹ ਵੀ ਬੜਾ ਸੋਚਣਾ ਪੈਂਦਾ, ਚੋਰ ਕੀ ਹਾਮਾ ਭਰਿਆ ਨਾ ਕੋਏ, ਚੋਰ ਕੀ ਆ ਚੰਗਾ ਕਿਉਂ ਹੋਏ। ਫਿਰ ਸੋਚਿਆ ਵੀ ਚਲੋ ਜੋ ਜਿੰਨੀ ਗੱਲ ਇਹਨੇ ਕਹੀ ਹੈ ਮੈਂ ਓਨੀ ਕਹਾਂਗਾ, ਆਪਣੇ ਵੱਲੋਂ ਨਹੀਂ ਕੁਝ ਕਹਾਂਗਾ, ਇਹਦੇ ਵੱਲੋਂ ਜਿੰਨੀ ਇਹਨੇ ਗੱਲ ਕਹੀ ਹੈ ਭਾਈ ਸਾਹਿਬ ਨੂੰ ਕਹਿ ਦਿਆਂਗਾ, ਪਰ ਆਪਣੇ ਵੱਲੋਂ ਮੈਂ ਸਿਫਾਰਿਸ਼ ਨਹੀਂ ਕਰਾਂਗਾ।
ਨਵਾਬ ਕਹਿਓ ਮੁਝ ਕਰਿਓ ਸਲਾਮ,
ਨਵਾਬ ਜ਼ਕਰੀਆ ਖਾਨ ਕਹਿਣ ਲੱਗਾ ਸੁਵੇਗ ਸਿੰਘ ਮੇਰੇ ਵੱਲੋਂ ਜਾ ਕੇ ਤਾਰੂ ਸਿੰਘ ਨੂੰ ਸਲਾਮ ਆਖੀ। ਮੁਸਲਮਾਨਾਂ ਵਿੱਚ ਸਲਾਮ ਬੋਲਦੇ ਆ, ਹਿੰਦੂ ਨਮਸਤੇ ਬੋਲਦੇ ਆ, ਖਾਲਸੇ 'ਚ ਫਤਿਹ ਬੁਲਾਉਂਦੇ ਆ, ਇਹ ਭਾਈਚਾਰੇ ਦੀ ਸਾਂਝ ਦਾ ਇੱਕ ਤਰੀਕਾ ਹੈ ਸਮਾਜ ਦਾ। ਮੇਰੇ ਵੱਲੋਂ ਸਲਾਮ ਬੋਗਲੀ ਭਾਈ ਸਾਹਿਬ ਤਾਰੂ ਸਿੰਘ ਨੂੰ,
ਬਖਸ਼ੋ ਮੋਹ ਅਬ ਦੇਹੋ ਆਰਾਮ,
ਹਾਂ ਉਹਨੂੰ ਕਹੀਂ ਬਖਸ਼ ਦਿਓ ਮੈਨੂੰ ਤਾਰੂ ਸਿੰਘ ਜੀ, ਮੈਨੂੰ ਆਰਾਮ ਦੇ ਦਿਓ, ਹੁਣ ਮੈਂ ਬਹੁਤ ਦੁਖੀ ਹਾਂ, ਮੇਰੇ ਤੋਂ ਦੁੱਖ ਨਹੀਂ ਝੱਲਿਆ ਜਾ ਰਿਹਾ।
ਮੁਝ ਖਾਤਰ ਹੱਥ ਕਦਮੀ ਲਾਇਓ,
ਇਹ ਸੁਵੇਗ ਸਿੰਘ ਮੇਰੇ ਖਾਤਰ ਤਾਰੂ ਸਿੰਘ ਦੇ ਪੈਰੀਂ ਹੱਥ ਲਾਈ, ਤੂੰ ਤਾਂ ਭਾਵੇਂ ਉਹਨੂੰ ਲਾਵੇਂ ਨਾ ਲਾਵੇਂ ਪਰ ਮੇਰੇ ਵੱਲੋਂ ਜ਼ਰੂਰ ਲਾਵੀਂ।
ਜੈ ਚਾਹੋ ਸੋ ਕਰਾਰ ਬੰਧਾਇਓ,
ਇਹ ਮੇਰੇ ਵੱਲੋਂ ਤਾਰੂ ਸਿੰਘ ਨੂੰ ਮੱਥਾ ਟੇਕੀ, ਉਹਨੂੰ ਆਖੀ ਜਿਹੜਾ ਇਕਰਾਰ ਕਰਨਾ ਕਰ ਲਵੇ, ਜਿਹੜੀ ਮੈਨੂੰ ਜਿਸ ਤਰ੍ਹਾਂ ਦੀ ਵੀ ਮੇਰੇ ਤੋਂ ਸ਼ਰਤ ਮਨਾਣੀ ਹੈ ਮਨਾ ਲਵੇ, ਪਰ ਮੇਰੀ ਜਾਨ ਸੌਖੀ ਕਰ ਦਵੇ।
ਫੇਰ ਸਿੰਘਣ ਕੋ ਮੈਂ ਨਹਿ ਮਾਰੂੰ,
ਔਰ ਮੈਂ ਤੋਬਾ ਕਰਦਾ ਹਾਂ ਅੱਜ ਤੋਂ ਬਾਅਦ ਮੈਂ ਕਿਸੇ ਸਿੱਖ ਨੂੰ ਦੁੱਖ ਨਹੀਂ ਦਿਆਂਗਾ, ਕਿਸੇ ਸਿੰਘ ਨੂੰ ਨਹੀਂ ਮਾਰਾਂਗਾ, ਮੇਰੇ ਰਾਜ ਵਿੱਚ ਸਿੰਘਾਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ।
ਜੇ ਰਾਖੋ ਤੁਮ ਸਾਸ ਹਮਾਰੋ,
ਜੇ ਤਾਰੂ ਸਿੰਘ ਜੀ ਮੇਰੀ ਜਾਨ ਬਚਾ ਲੈਣ ਤੇ ਮੈਂ ਕਿਸੇ ਸਿੱਖ ਦਾ ਬੁਰਾ ਨਹੀਂ ਸੋਚਾਂਗਾ ਮੁੜ ਕੇ।
ਜਾਓ ਤੁਮ ਹਮਕੋ ਬਖਸ਼ੋ ਨਾਹੀ,
ਜੇ ਭਾਈ ਤਾਰੂ ਸਿੰਘ ਜੀ ਤੂੰ ਸਾਨੂੰ ਬਖਸ਼ੇਗਾ ਨਹੀਂ ਮੈਨੂੰ ਮਾਫ ਨਹੀਂ ਕਰੇਗਾ,
ਤਾ ਸਾਸ ਹਮਾਰੇ ਦੁੱਖ ਸੋ ਜਾਹੀ,
ਤਾਂ ਮੈਂ ਤੜਫ ਤੜਫ ਕੇ ਮਰ ਜਾਵਾਂਗਾ।
ਮਰੋ ਸਹੀ ਪਰ ਛੁੱਟੇ ਪਿਸ਼ਾਬ,
ਠੀਕ ਹੈ ਜੇ ਤੁਸੀਂ ਮੇਰੀ ਜਾਨ ਨਹੀਂ ਬਖਸ਼ਣੀ ਚਾਹੁੰਦੇ, ਮਾਰਨਾ ਹੀ ਚਾਹੁੰਦੇ ਹੋ ਮਾਰ ਦਿਓ, ਪਰ ਮੈਨੂੰ ਪਿਸ਼ਾਬ ਤਾਂ ਆ ਜਾਵੇ, ਥੋੜਾ ਜਿਹਾ ਤਾਂ ਮੈਨੂੰ ਆਰਾਮ ਆ ਜਾਵੇ।
ਜਾਵੇ ਜਿੰਦ ਪਰ ਬਿਨਾਂ ਅਜਾਬ,
ਜਾਨ ਤੇ ਜਾਣੀ ਹੈ ਮਰਨਾ ਤਾਂ ਹੈ, ਪਰ ਕਮ ਸੇ ਕਮ ਮਰਨ ਤੋਂ ਪਹਿਲਾਂ ਥੋੜਾ ਸੌਖਾ ਤਾਂ ਹੋ ਜਾਵਾਂ, ਸੌਖੀ ਜਾਨ ਨਿਕਲ ਜਾਵੇ।
ਦੋਹਰਾ ਨਵਾਬ ਕਹੀ ਸੋ ਸਭ ਕਹੀ, ਸੁਵੇਗ ਸਿੰਘ ਨੇ ਜਾਏ,
ਭਾਈ ਸੁਵੇਗ ਸਿੰਘ ਜੀ ਨਵਾਬ ਜ਼ਕਰੀਆ ਦੀ ਗੱਲ ਸੁਣ ਕੇ ਉਹਦੇ ਘਰੋਂ ਤੁਰੇ। ਨੇੜੇ ਹੀ ਧਰਮਸ਼ਾਲਾ ਵਿੱਚ ਗੁਰੂ ਘਰ ਵਿੱਚ ਗੁਰਸਿੱਖਾਂ ਨੇ ਭਾਈ ਸਾਹਿਬ ਤਾਰੂ ਸਿੰਘ ਜੀ ਨੂੰ ਬਿਠਾਇਆ ਹੋਇਆ ਸੀ। ਭਾਈ ਸਾਹਿਬ ਉੱਥੇ ਭਜਨ ਕਰ ਰਹੇ ਸਨ, ਬਾਣੀ ਜਪਜੀ ਸਾਹਿਬ ਦੇ ਪਾਠ ਵਾਹਿਗੁਰੂ ਦਾ ਸਿਮਰਨ ਕਰੀ ਜਾਂਦੇ ਸਨ। ਉਹਨਾਂ ਕੋਲ ਜਾ ਕੇ ਸੁਵੇਗ ਸਿੰਘ ਜੀ ਨੇ ਫਤਿਹ ਗਜਾਈ, ਨਮਸਕਾਰ ਕੀਤੀ ਚਰਨਾਂ ਵਿੱਚ ਤੇ ਹੱਥ ਜੋੜ ਕੇ ਬੇਨਤੀ ਕੀਤੀ।
ਅੱਗਿਓਂ ਤਾਰੂ ਸਿੰਘ ਕਹੀ ਫੁਰਮਾਇਸ਼ ਦੁਸ਼ਟਨ ਲਿਆਏ,
ਅੱਗੋਂ ਤਾਰੂ ਸਿੰਘ ਕਹਿਣ ਲੱਗਾ ਸੁਵੇਗ ਸਿੰਘ ਜੀ ਕਿਹੜੇ ਬੰਦੇ ਦੀ ਸਿਫਾਰਿਸ਼ ਕਰ ਰਹੇ ਹੋ, ਦੁਸ਼ਟਾਂ ਦੀ, ਉਹ ਪਾਪੀ ਦੀ ਜਿਸ ਨੇ ਹਜ਼ਾਰਾਂ ਸਿੰਘ ਤਸੀਹੇ ਦੇ ਦੇ ਕੇ ਮਾਰੇ ਹਨ, ਜਿਹਨੇ ਭਾਈ ਸਾਹਿਬ ਭਾਈ ਮਨੀ ਸਿੰਘ ਜੈਸੇ ਬ੍ਰਹਮ ਗਿਆਨੀ ਨਹੀਂ ਛੱਡੇ, ਜਿਹਨੇ ਹਕੀਕਤ ਰਾਏ ਵਰਗੇ ਬੇਕਸੂਰ ਨੌਜਵਾਨ ਚੜ੍ਹਦੀ ਜਵਾਨੀ 'ਚ ਜਿਨ੍ਹਾਂ ਦੇ ਅਜੇ ਹੱਥਾਂ ਨਾਲੋਂ ਮਹਿੰਦੀ ਨਹੀਂ ਸੀ ਉੱਤਰੀ, ਉਹਨਾਂ ਦੀ ਘਰਵਾਲੀ 17 ਸਾਲ ਦੀ ਉਮਰ ਸੀ ਅਜੇ ਵਿਆਹ ਹੋਇਆ ਸੀ ਅਤੇ ਨਾਲ ਦੀ ਨਾਲ ਹੀ ਮਾਰ ਦਿੱਤਾ ਸੀ, ਇਹੋ ਜਿਹੇ ਨੌਜਵਾਨਾਂ ਨੂੰ ਕਤਲ ਕਰਨ ਵਾਲਾ ਸਿੱਖਾਂ ਨੂੰ ਮਾਰਨ ਵਾਲਾ ਪਾਪੀ, ਉਹਦੀ ਸਿਫਾਰਿਸ਼ ਕਰਦੇ ਹੋ।
ਚਾਉ ਪਈ ਜੋ ਸਿੱਖ ਹਮ ਪੈ ਸਿੱਖ ਕੰਮ ਆਵੈ,
ਜੇ ਕੋਈ ਸਿੱਖ ਸਿੱਖ ਦੇ ਵਾਸਤੇ ਮੇਰੇ ਕੋਲ ਆਵੇ, ਕਿਸੇ ਸਿੱਖ ਦਾ ਕੰਮ ਸਿੱਖ ਦੀ ਸਿਫਾਰਿਸ਼ ਲੈ ਕੇ ਆਓ ਤਾਂ ਮੈਂ ਮੰਨਦਾ ਹਾਂ।
ਹਮਰੇ ਚਾਮ ਕੀ ਪਨਹੀ ਬਣਾਵੇ,
ਜੇ ਕੋਈ ਖਾਲਸੇ ਦਾ ਕੰਮ ਹੋਵੇ ਤਾਂ ਦੱਸੋ ਅਸੀਂ ਕਰਾਂਗੇ, ਜ਼ਕਰੀਏ ਦਾ ਨਹੀਂ ਕਰਾਂਗੇ। ਕਿਸੇ ਗਰੀਬ ਦਾ ਕੋਈ ਕੰਮ ਹੋਵੇ ਕਰਾਂਗੇ, ਕਿਸੇ ਗਰੀਬ ਮੁਸਲਮਾਨ ਦਾ ਵੀ ਕੰਮ ਹੋਵੇ ਉਹ ਵੀ ਕਰਾਂਗੇ, ਪਰ ਜ਼ਕਰੀਏ ਦਾ ਥੋੜ੍ਹਾ ਕਰਾਂਗੇ। ਜੇ ਕੋਈ ਗੁਰਸਿੱਖਾਂ ਦਾ ਜਾਂ ਕਿਸੇ ਗਰੀਬਾਂ ਦੇ ਵਾਸਤੇ ਕੋਈ ਕੰਮ ਕਰਾਉਣ ਲਈ ਆਵੇ ਸਮਰੇ ਚਾਮ ਕੀ ਪਨ ਹੀ ਪਾਵੈ। ਮੈਂ ਆਪਣੇ ਚਮੜੇ ਦੀਆਂ ਜੁੱਤੀਆਂ ਸਵਾ ਕੇ ਸਿੱਖਾਂ ਦੇ ਪੈਰਾਂ 'ਚ ਪਵਾ ਦਿਆਂ। ਭਾਈ ਗੁਰਦਾਸ ਜੀ ਦੇ ਬਚਨ ਨੇ ਨਾ, ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਉਂਦੇ। ਮੌਜੜੇ ਕਹਿੰਦੇ ਜੁੱਤਿਆਂ ਨੂੰ, ਜੋੜਿਆਂ ਨੂੰ। ਮੇਰੀ ਖੱਲ ਦੇ ਜੋੜੇ ਬਣਨ, ਗੁਰੂ ਕੇ ਸਿੱਖਾਂ ਦੇ ਪੈਰਾਂ 'ਚ ਪੈ ਜਾਣ। ਭਾਈ ਤਾਰੂ ਸਿੰਘ ਜੀ ਕਹਿੰਦੇ ਆ,
ਸਿੱਖ ਕਾਰਨ ਪੱਗ ਧਰੈ ਜੋ ਧਰਨ।
ਜਿਹੜਾ ਕਿਸੇ ਸਿੱਖ ਦੇ ਵਾਸਤੇ, ਕਿਸੇ ਗਰੀਬ ਦੇ ਵਾਸਤੇ, ਕਿਸੇ ਦੇ ਭਲੇ ਦੇ ਵਾਸਤੇ ਕਦਮ ਪੁੱਟਦਾ ਧਰਤੀ ਤੇ,
ਹਮ ਧਾਰੈ ਸਿਰ ਉਸ ਕੋ ਚਰਨ।
ਅਸੀਂ ਉਸਦੇ ਚਰਨਾਂ ਨੂੰ ਆਪਣੇ ਸਿਰ ਤੇ ਰੱਖਦੇ ਹਾਂ।
ਨਿਬਾਬ ਜੋਗ ਵਗਣੀ ਵਗ ਗਈ।
ਦੇਖੋ ਭਾਈ ਸਵੇਕ ਸਿੰਘ ਜੀ, ਜਿਹੜਾ ਤੀਰ ਨਿਕਲ ਗਿਆ ਉਹ ਵਾਪਸ ਨਹੀਂ ਆ ਸਕਦਾ। ਨਵਾਬ ਯੋਗ, ਨਵਾਬ ਦੇ ਵਾਸਤੇ ਜਿਹੜੀ ਵਗਣੀ ਸੀ ਹਵਾ ਵਗ ਗਈ। ਜਿਹੜੀ ਸਾਡੀ ਜ਼ਬਾਨ ਤੋਂ ਬਚਨ ਨਿਕਲ ਗਿਆ ਉਹ ਹੁਣ ਵਾਪਸ ਨਹੀਂ ਆ ਸਕਦਾ। ਭਾਈ ਸਵੇਕ ਸਿੰਘ ਜੀ, ਭਾਣਾ ਵਰਤ ਚੁੱਕਾ ਹੈ, ਬੀਤ ਚੁੱਕੀ ਨੂੰ ਮੁੜ ਕੇ ਨਹੀਂ ਲਿਆਂਦਾ ਜਾਂਦਾ।
ਸਿਫਾਰਿਸ਼ ਦੁਸ਼ਟ ਕੀ ਨਾ ਚਾਹੀਅਤ ਕਹੀ।
ਆਪ ਜੀ ਨੂੰ ਵੀ ਉਸ ਦੁਸ਼ਟ ਦੀ ਸਿਫਾਰਿਸ਼ ਕਰਨ ਦੀ ਨਹੀਂ ਲੋੜ, ਉਹਦੀ ਸਿਫਾਰਿਸ਼ ਅਸੀਂ ਮੰਨਣੀ ਨਹੀਂ ਹੈ ਹੁਣ।
ਸਿੱਖ ਪਰ ਹਮਰੋ ਨਾਹੀਂ ਬਸਾਈ।
ਤੁਸੀਂ ਗੁਰੂ ਕੇ ਸਿੱਖ ਹੋ ਭਾਈ ਸਵੇਕ ਸਿੰਘ ਜੀ, ਅਸੀਂ ਤੁਹਾਨੂੰ ਜਵਾਬ ਵੀ ਨਹੀਂ ਦੇ ਸਕਦੇ। ਭਾਈ ਤਾਰੂ ਸਿੰਘ ਜੀ ਕਹਿ ਰਹੇ ਆ, ਅਸੀਂ ਤੁਹਾਨੂੰ ਨਹੀਂ ਜਵਾਬ ਦੇ ਸਕਦੇ, ਤੁਹਾਡੇ ਗੁਰਸਿੱਖਾਂ 'ਤੇ ਸਾਡਾ ਬਸ ਵੀ ਨਹੀਂ ਹੈ, ਪਰ ਜਕਰੀਏ ਵਾਸਤੇ ਅਸੀਂ ਲਿਹਾਜ਼ ਨਹੀਂ ਕਰ ਸਕਦੇ।
ਔਰ ਕਰੇ ਸੰਗ ਉਸਕੇ ਜਾਈ।
ਜੇ ਕੋਈ ਉਹਦਾ ਸੰਗ ਕਰੇ, ਉਹਦਾ ਸਾਥ ਦੇਵੇ ਤਾਂ ਠੀਕ ਨਹੀਂ ਹੈ।
ਸੁਬੇਗ ਸਿੰਘ ਆਦਿਓ ਜਵਾਬ।
ਭਾਈ ਸੁਬੇਗ ਸਿੰਘ ਜੀ ਵਾਪਸ ਆ ਗਏ। ਉਹਨਾਂ ਨੇ ਆ ਕੇ ਜਕਰੀਏ ਨੂੰ ਜਵਾਬ ਦਿੱਤਾ। ਕਹਿਣ ਲੱਗੇ, ਦੇਖੋ ਖਾਨ ਸਾਹਿਬ, ਮੈਂ ਗਿਆ ਸੀ ਪਰ ਭਾਈ ਤਾਰੂ ਸਿੰਘ ਜੀ ਨਹੀਂ ਮੰਨੇ। ਉਹ ਕਹਿੰਦੇ ਜਿਹੜਾ ਤੀਰ ਜ਼ਬਾਨ 'ਚੋਂ ਨਿਕਲ ਚੁੱਕਾ ਵਾਕ, ਉਹ ਪੂਰਾ ਹੋਣਾ, ਉਹ ਟਲਣਾ ਨਹੀਂ।
ਬਹੁਤ ਦੁਖੀ ਅਬ ਭਇਓ ਨਿਬਾਬ।
ਇਹ ਸੁਣ ਕੇ ਨਵਾਬ ਦੀਆਂ ਚੀਕਾਂ ਨਿਕਲ ਗਈਆਂ, ਦੁਖੀ ਹੋਇਆ, ਕਹਿਣ ਲੱਗਾ ਹਾਏ, ਮੈਂ ਇੱਦਾਂ ਹੀ ਮਰਾਂਗਾ, ਇੱਦਾਂ ਹੀ ਤੜਫ ਤੜਫ ਕੇ ਮੇਰੀ ਜਾਨ ਨਿਕਲੇਗੀ।
ਜਿਉਂ ਜਿਉਂ ਕਰੇ ਹਕੀਮੀ ਲੋਕ,
ਜਿੰਨਾ ਉਹਦਾ ਇਲਾਜ ਕਰਦੇ ਨੇ ਲੋਕ, ਤਿਉਂ ਤਿਉਂ ਰੋਗ ਵਧੀ ਜਾਂਦਾ ਹੈ।
ਨਿਬਾਬ ਵਿਆਪੇ ਬਹੁਤ ਰੋਗ,
ਉਹਨਾਂ ਹੀ ਨਵਾਬ ਨੂੰ ਰੋਗ ਜ਼ਿਆਦਾ ਵੱਧਦਾ। ਜਿੰਨਾ ਇਲਾਜ ਕਰਦੇ ਨੇ, ਜਿੰਨੀਆਂ ਦਵਾਈਆਂ ਦਿੰਦੇ ਨੇ, ਜਿੰਨੀਆਂ ਉਹਦੇ ਕਲਾਮਾਂ ਪੜ੍ਹਦੇ ਨੇ ਸ਼ਹੀਦ ਸਿੰਘ, ਉਹਨਾਂ ਹੀ ਉਹਨੂੰ ਟੈਟ ਕਰ ਦਿੰਦੇ ਨੇ।
ਕਾਰਨ ਹੈ ਸਕੈ ਨਵਾਬ ਸੋ ਚੂਪ।
ਨਵਾਬ ਚੁੱਪ ਨਹੀਂ ਕਰ ਸਕਦਾ, ਹਾਏ 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 ਕਰਦਾ ਰਹਿੰਦਾ। ਜ਼ਕਰੀਆ ਖਾਨ,
ਦੁੱਖ ਕਰ ਮਾਰੇ ਵੱਡੀ ਸੋ ਕੂਕ।
ਕੂਕਾਂ ਮਾਰਦਾ, ਚੀਕਾਂ ਮਾਰਦਾ, ਰਾਤ ਨੂੰ ਵੀ ਹਾਏ ਹਾਏ ਕਰਦਾ, ਦਿਨੇ ਵੀ, ਸਾਰੇ ਮਹਿਲਾਂ 'ਚ ਉਹਦੀਆਂ ਕੂਕਾਂ ਸੁਣਾਈ ਦਿੰਦੀਆਂ ਨੇ।
ਸੁਬੇਗ ਸਿੰਘ ਸੋ ਯਾਉ ਫਿਰ ਕਹਿਓ।
ਔਰ ਭਾਈ ਸੁਬੇਗ ਸਿੰਘ ਜੀ ਨੂੰ ਬੁਲਾ ਕੇ ਦੁਬਾਰਾ ਫਿਰ ਕਹਿਣ ਲੱਗਾ,
ਮੈਂ ਅਬ ਖਾਲਸੇ ਸ਼ਰਣੀ ਆਇਓ।
ਦੇਖ ਭਾਈ ਸਵੇਕ ਸਿੰਘ, ਮੈਂ ਤੁਹਾਡੇ ਪੰਥ ਖਾਲਸੇ ਦੀ ਸ਼ਰਣੀ ਜਾਣਾ ਚਾਹੁੰਦਾ ਹਾਂ। ਮੈਂ ਹੁਣ ਤੁਹਾਡੇ ਪੈਰੀ ਪਿਆ ਹਾਂ, ਮੈਨੂੰ ਹੁਣ ਪੰਥ ਖਾਲਸੇ ਕੋਲੋਂ ਬਖਸ਼ਵਾ ਦੇ।
ਦੋਹਰਾ ਤਾਰੂ ਸਿੰਘ ਕੇ ਸਰਾਪ ਹੋਏ, ਸਕੈ ਨਾ ਕੋਉ ਮੋਰ।
ਕਿਉਂਕਿ ਤਾਰੂ ਸਿੰਘ ਦੀ ਜ਼ਬਾਨ ਤੋਂ ਜੋ ਮੈਨੂੰ ਸਰਾਪ ਮਿਲਿਆ ਹੈ, ਉਹਨੂੰ ਕੋਈ ਮੋੜ ਨਹੀਂ ਸਕਦਾ।
ਜੋ ਮੋੜੇ ਤੋ ਖਾਲਸਾ, ਔਰ ਨਾ ਸਾਕੇ ਮੋਰ।
ਜੇ ਮੋੜ ਸਕਦਾ ਹੈ ਤਾਂ ਖਾਲਸਾ ਪੰਥ ਮੋੜ ਸਕਦਾ ਹੈ, ਕਿਉਂਕਿ ਪੰਥ ਖਾਲਸਾ ਸਰਵੋਤਮ ਹੈ। ਪੰਥ ਦਾ ਬਚਨ ਭਾਈ ਤਾਰੂ ਸਿੰਘ ਜੀ ਵੀ ਨਹੀਂ ਮੋੜਨਗੇ, ਅਤੇ ਪੰਥ ਦਾ ਬਚਨ ਕਲਗੀਧਰ ਪਿਤਾ ਜੀ ਵੀ ਨਹੀਂ ਮੋੜਦੇ। ਇਸ ਕਰਕੇ ਖਾਲਸਾ ਪੰਥ ਸੁਣਿਆ ਹੈ, ਤੁਹਾਡੇ 'ਚ ਸਭ ਤੋਂ ਵੱਡੀ ਤਾਕਤ ਹੈ, ਉਹ ਬਖਸ਼ ਸਕਦੇ ਤਾਂ ਉਹਨਾਂ ਕੋਲੋਂ ਮੈਨੂੰ ਬਖਸ਼ਵਾ ਦੇ।
ਚਾਓ ਭਾਈ, ਜਿਸ ਜਲ ਉਪਜੈ ਸੋ ਜਲ ਮਾਰੀ।
ਜ਼ਕਰੀਆ ਖਾਨ ਪੜ੍ਹਿਆ ਲਿਖਿਆ ਬਹੁਤ ਸੀਗਾ ਕਹਿੰਦੇ ਆ, ਅਤੇ ਗੁਰਬਾਣੀ ਵੀ, ਗੁਰੂ ਗ੍ਰੰਥ ਸਾਹਿਬ ਵੀ ਉਹਨੂੰ ਕਾਫ਼ੀ ਉਹਨੇ ਸੁਣਿਆ ਹੋਇਆ ਸੀ। ਕਿਉਂਕਿ ਜਿਹੜੇ ਵੱਡੇ ਰਾਜਨੀਤਿਕ ਲੋਕ ਹੁੰਦੇ ਆ ਨਾ, ਇਹ ਦੂਸਰੇ ਦੇ ਧਰਮ ਦੇ ਬਾਰੇ ਵੀ ਜਾਣਕਾਰੀ ਬਹੁਤ ਰੱਖਦੇ ਆ। ਇਹਨਾਂ ਦਾ ਕੰਮ ਹੀ ਇਹ ਹੁੰਦਾ, ਸਮਾਜ ਐਵੇਂ ਤਾਂ ਨਹੀਂ ਚਲਾਉਣਾ, ਰਾਜ ਚਲਾਉਣਾ ਹੁੰਦਾ। ਭਾਈ ਸਵੇਕ ਸਿੰਘ ਨੂੰ ਦਲੀਲ ਦਿੰਦਾ, ਕਹਿੰਦਾ ਦੇਖੋ ਸਵੇਕ ਸਿੰਘ ਜੀ, ਜਿਹੜੇ ਜਲ ਤੋਂ ਜੀਵ ਪੈਦਾ ਹੁੰਦੇ ਨੇ, ਉਹੀ ਜਲ ਜੀਵਾਂ ਨੂੰ ਡੋਬ ਦਿੰਦਾ ਹੈ। ਜਿਸ ਜਲ ਉਪਜੇ ਸੋ ਜਲ ਮਾਰੇ। ਹੁਣ ਆਪਾਂ ਸਾਰੇ ਪਾਣੀ ਤੋਂ ਹੀ ਪੈਦਾ ਹੋਏ ਹਾਂ, ਪਰ ਜੇ ਪਾਣੀ ਦੇ ਵਿੱਚ ਵੜਾਂਗੇ ਤਾਂ ਡੁੱਬ ਵੀ ਜਾਵਾਂਗੇ ਨਾ, ਮਰਾਂਗੇ ਵੀ। ਪਾਣੀ ਪੈਦਾ ਵੀ ਕਰਦਾ, ਪਾਣੀ ਮਾਰਦਾ ਵੀ ਹੈ।
ਜੋ ਜਲ ਮਾਰੇ ਸੋ ਜਲ ਤਾਰੇ।
ਔਰ ਜਿਹੜਾ ਜਲ ਮਾਰਦਾ ਹੈ ਉਹ ਤਾਰਦਾ ਵੀ ਹੈ। ਇਹ ਵੀ ਭਾਈ ਗੁਰਦਾਸ ਜੀ ਨੇ ਲਿਖਿਆ ਨਾ, ਤਰ ਡੁੱਬੈ ਡੁੱਬਾ ਤਰੈ ਪੀ ਪਿਰਮ ਪਿਆਲਾ। ਪਾਣੀ 'ਚ ਜਿਹੜਾ ਬੰਦਾ ਡੁੱਬ ਜਾਵੇ ਨਾ, ਮਰ ਜਾਵੇ, ਉਹਦੀ ਲਾਸ਼ ਆਪੇ ਉੱਪਰ ਤਰ ਆਉਂਦੀ ਹੈ। ਜਿਹੜਾ ਜਲ ਡੋਬਦਾ ਹੈ ਉਹ ਫਿਰ ਜਲ ਬਾਅਦ ਵਿੱਚ ਤਾਰ ਵੀ ਦਿੰਦਾ ਹੈ। ਹਾਂਜੀ,
ਜੋ ਉਖਾਲ ਸੋ ਮਾਰਨ ਵਾਰ।
ਔਰ ਦੇਖੋ, ਪਾਣੀ ਦੇ ਵਿੱਚ ਲੱਕੜ ਪੈਦਾ ਹੁੰਦੀ ਹੈ, ਪਾਣੀ ਤੋਂ ਹੀ ਪੈਦਾ ਹੁੰਦੇ ਦਰਖਤ ਸਾਰੇ, ਅਤੇ ਉਹਨੂੰ ਵੀ ਪਾਣੀ ਤਾਰ ਦਿੰਦਾ ਹੈ। ਇਸ ਕਰਕੇ ਖਾਲਸਾ ਜੇ ਮਾਰਨ ਵਾਲਾ ਹੈ ਤੇ ਖਾਲਸਾ ਤਾਰਨ ਵਾਲਾ ਵੀ ਹੈ। ਹਾਂਜੀ,
ਖਾਲਸੋ ਚਾਹੇ ਤੋ ਕਰੇ ਨਿਹਾਲ।
ਉਹੀ ਖਾਲਸਾ ਜੇ ਚਾਹੇ ਤੇ ਮੈਨੂੰ ਬਖਸ਼ ਵੀ ਸਕਦਾ। ਜੇ ਖਾਲਸੇ ਦੇ ਸਰਾਪ ਨਾਲ, ਸਿੰਘਾਂ ਦੇ ਸਰਾਪ ਨਾਲ ਮੈਂ ਦੁੱਖ ਪਾ ਰਿਹਾ ਹਾਂ, ਤੇ ਸਿੰਘਾਂ ਦੇ ਵਰ ਦੇ ਨਾਲ ਮੈਂ ਸੁਖੀ ਵੀ ਹੋ ਸਕਦਾ ਹਾਂ।
ਤਤ ਖਾਲਸੋ ਹੈ ਜਿਹ ਜਾਈ।
ਭਾਈ ਸਵੇਕ ਸਿੰਘ ਜੀ, ਤੁਹਾਡਾ ਪੰਥ ਖਾਲਸਾ, ਤਤ ਖਾਲਸਾ ਇਸ ਵੇਲੇ ਜਿੱਥੇ ਵੀ ਹੈ,
ਜਾਏ ਤੁਰਤ ਤੂੰ ਤਿਸ ਹੀ ਥਾਏ।
ਤੂੰ ਉੱਥੇ ਹੀ ਚਲਾ ਜਾ ਜਿੱਥੇ ਸਿੰਘਾਂ ਦੇ ਦਲ ਹਨ।
ਹਮਰੇ ਥਾਂ ਤੁਮ ਪੈਰੀ ਪਰੋ।
ਸਾਡੇ ਵੱਲੋਂ ਜਾ ਕੇ ਖਾਲਸੇ ਦੇ ਪੈਰੀ ਪੈਣਾ ਕਰੋ।
ਹਮਰੀ ਥਾਂ ਤੁਮ ਬੇਨਤੀ ਕਰੋ।
ਸਾਡੀ ਥਾਂ ਤੇ ਪੰਥ ਖਾਲਸੇ ਨੂੰ ਬੇਨਤੀ ਕਰੋ।
ਮੈਂ ਤੇ ਹੋਈ ਬੜ ਤਕਸੀਰ।
ਖਾਲਸੇ ਨੂੰ ਕਹੋ ਕਿ ਮੇਰੇ ਕੋਲੋਂ, ਜ਼ਖਰੀਆ ਖਾਂ ਕਹਿੰਦਾ, ਮੇਰੇ ਕੋਲੋਂ ਬਹੁਤ ਵੱਡੀ ਤਕਸੀਰ ਹੋਈ ਹੈ, ਭੁੱਲ ਹੋਈ ਹੈ, ਗੁਨਾਹ ਹੋਇਆ ਬਹੁਤ ਵੱਡਾ।
ਮੈਂ ਤੁਮਰੋ ਹੋ ਦੇਵਨਗੀਰ।
ਖਾਲਸਾ ਜੀ, ਮੈਂ ਤੁਹਾਡਾ ਦੇਣਦਾਰ ਹਾਂ, ਮੈਂ ਤੁਹਾਡਾ ਗੁਨਾਹਗਾਰ ਹਾਂ। ਖਾਲਸਾ ਜੀ, ਮੈਂ ਤੁਹਾਡਾ ਅਪਰਾਧੀ ਹਾਂ। ਏਦਾਂ ਮੇਰੇ ਵੱਲੋਂ ਪੰਥ ਕੋਲ ਬੇਨਤੀ ਕਰੋ ਜਾ ਕੇ।
ਹੈ ਗੁਰ ਤੁਮਰੋ ਲਿਖਿਆ ਯਾਹੀ।
ਤੁਹਾਡੇ ਗੁਰੂ ਨੇ, ਦੇਖੋ ਇੱਥੇ ਹੁਣ ਉਹਦੀ ਨੌਲੇਜ ਦੇਖੋ ਜ਼ਖਰੀਆ ਖਾਂ ਦੀ। ਉਹ ਕੋਈ ਆਮ ਆਦਮੀ ਥੋੜ੍ਹਾ ਹੈ, ਪੰਜਾਬ ਦਾ ਸੂਬੇਦਾਰ ਹੈ ਔਰ 22 ਸਾਲ ਪੰਜਾਬ ਵਿੱਚ ਰਿਹਾ। ਉਹਨੂੰ ਪਤਾ ਵੀ ਗੁਰੂ ਗ੍ਰੰਥ ਸਾਹਿਬ 'ਚ ਗੱਲ ਲਿਖੀ ਹੋਈ ਹੈ। ਕੀ ਲਿਖਿਆ? ਹਾਂਜੀ,
ਸੰਤ ਦੁਖੀ ਕਾ ਥਾਉ ਕੋ ਨਾਹੀ।
ਕਹਿੰਦਾ ਮੈਂ ਸੁਣਿਆ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਵੀ ਸੰਤ ਦੁਖੀ ਕਾ ਥਾਉ ਕੋ ਨਾਹੀ। ਕਹਿੰਦਾ ਸੰਤ ਦੇ ਦੁਖੀ ਨੂੰ ਕੋਈ ਥਾਂ ਨਹੀਂ ਮਿਲਦੀ, ਇਹ ਗੱਲ ਸੱਚੀ ਹੈ। ਕਹਿੰਦਾ ਹਾਂਜੀ,
ਸੰਤ ਕਾ ਨਿੰਦਕ ਮਹਾ ਹਤਿਆਰਾ।
ਇਹ ਵੀ ਲਿਖਿਆ ਵੀ ਜਿਹੜਾ ਸੰਤਾਂ ਦੀ ਨਿੰਦਾ ਕਰਦਾ ਮਹਾ ਹਤਿਆਰਾ, ਮਹਾ ਪਾਪੀ ਹੁੰਦਾ ਹੈ।
ਸੰਤ ਕਾ ਨਿੰਦਕ ਪਰਮੇਸ਼ੁਰ ਮਾਰਾ।
ਇਹ ਵੀ ਲਿਖਿਆ ਹੈ ਵੀ ਸੰਤ ਦੇ ਨਿੰਦਕ ਨੂੰ ਪਰਮੇਸ਼ੁਰ ਦੀ ਮਾਰ ਵਗਦੀ ਹੈ, ਪਰਮੇਸ਼ੁਰ ਮਾਰਦਾ ਉਹਨੂੰ।
ਸੰਤ ਭਾਵੈ ਤਾਂ ਲਏ ਉਬਾਰ।
ਇਹ ਵੀ ਲਿਖਿਆ ਨਾਨਕ, ਸੰਤ ਭਾਵੈ ਤਾਂ ਲਏ ਉਬਾਰ, ਇਹ ਵੀ ਲਿਖਿਆ ਨਾਲ। ਸੁਖਮਣੀ ਸਾਹਿਬ ਦੇ ਬਚਨ ਪ੍ਰਮਾਣ ਦੇ ਰਿਹਾ। ਹੋ ਸਕਦਾ ਸੁਖਮਣੀ ਸਾਹਿਬ, ਕਿਉਂਕਿ ਉਦੋਂ ਲਾਹੌਰ 'ਚ ਹਰ ਕੋਈ ਪੜ੍ਹਦੇ, ਸਿੱਖ ਪੜ੍ਹਦੇ ਸੀ ਘਰਾਂ ਵਿੱਚ, ਅਤੇ ਇਹ ਵੀ ਸੁਣਦਾ ਸੀ ਬਾਣੀ, ਪਤਾ ਸੀ ਇਹਨੂੰ ਵੀ ਸਿੱਖਾਂ ਦੇ ਕੀ ਬਚਨ ਹਨ, ਗੁਰੂ ਦੀ ਬਾਣੀ 'ਚ ਕੀ ਲਿਖਿਆ ਹੈ। ਦਲੀਲਾਂ ਆਪਣੇ ਕੋਲੋਂ ਦਿੰਦਾ ਪਿਆ, ਕਹਿੰਦਾ ਸਿੰਘਾਂ ਨੂੰ ਕਹੋ ਜਾ ਕੇ ਵੀ ਨਾਨਕ ਸੰਤ ਭਾਵੈ ਤਾਂ ਲਏ ਉਬਾਰ। ਭਾਵੇਂ ਦੁਖੀ ਉਹਨਾਂ ਦਾ ਬੁਰਾ ਕਰਦੇ ਸੰਤਾਂ ਦਾ, ਪਰ ਸੰਤ ਕਹਿੰਦੇ ਫੇਰ ਵੀ ਬਖਸ਼ ਦਿੰਦੇ ਐ।
ਜੋ ਲਿਖਿਓ ਤੁਮ ਗ੍ਰੰਥ ਮਝਾਰ।
ਇਹ ਤੁਹਾਡੇ ਗ੍ਰੰਥ 'ਚ ਲਿਖਿਆ ਹੋਇਆ, ਕਹਿੰਦਾ ਤੁਹਾਡੀ ਕੁਰਾਨ ਦੇ ਵਿੱਚ ਲਿਖਿਆ ਹੋਇਆ। ਸਿੱਖਾਂ ਦੀ ਜੋ ਕੁਰਾਨ ਹੈ, ਸਿੱਖਾਂ ਦਾ ਜੋ ਧਰਮ ਗ੍ਰੰਥ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਉਹਦੇ ਵਿੱਚ ਲਿਖਿਆ ਹੋਇਆ ਹੈ।
ਦੋਹਰਾ ਔਰ ਬਾਤ ਹਮ ਇੱਕ ਸੁਣੀ, ਗੁਰੂ ਖਾਲਸੇ ਗਯੋ ਬਤਾਏ।
ਕਹਿੰਦੇ ਅਸੀਂ ਇੱਕ ਹੋਰ ਵੀ ਗੱਲ ਸੁਣੀ ਹੈ ਹਿਸਟਰੀ ਦੇ ਵਿੱਚ, ਵੀ ਤੁਹਾਡਾ ਜੋ ਦਸਵਾਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੋਏ ਨੇ, ਉਹ ਆਪਣੇ ਖਾਲਸੇ ਨੂੰ ਦੱਸ ਗਏ ਨੇ।
ਪੰਜ ਸਿੱਖ ਜਹ ਹੱਥ ਜੋੜੈ ਤਹ ਮੈਂ ਪਹੁੰਚੇ ਆਏ।
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਹ ਬਚਨ ਹੈ ਕਿ ਜਿੱਥੇ ਪੰਜ ਸਿੰਘ ਹੱਥ ਜੋੜਨਗੇ, ਖਲੋ ਕੇ ਅਰਦਾਸ ਕਰਨਗੇ, ਉੱਥੇ ਮੈਂ ਆ ਜਾਵਾਂਗਾ। ਜਿੱਥੇ ਪੰਜ ਸਿੰਘਾਂ ਦਾ ਵਾਸਾ ਹੋਵੇਗਾ, ਉੱਥੇ ਮੇਰਾ ਵਾਸਾ ਹੋਵੇਗਾ। ਪੰਜ ਸਿੰਘ ਪੰਚਨ ਮੈਂ ਮੇਰੋ ਵਾਸਾ। ਸੋ ਪੰਜ ਸਿੰਘਾਂ ਤੋਂ ਅਰਦਾਸ ਕਰਾਈਏ ਤੇ ਗੁਰੂ ਆ ਕੇ ਸੁਣਦਾ ਹੈ।
ਚਾਉ ਭਾਈ ਗੁਰੂ ਗ੍ਰੰਥ ਮੈਂ ਲਿਖਿਓ ਜੋਏ।
ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਚਨ ਲਿਖੇ ਹੋਏ ਨੇ,
ਸਿੱਖ ਸੰਗਤ ਕਹੇ ਸੱਤ ਸੋ ਹੋਏ।
ਤੇ ਜੋ ਸੰਗਤਾਂ ਕਹਿ ਦਿੰਦੀਆਂ ਨੇ, ਸਿੱਖ ਕਹਿ ਦਿੰਦੇ ਨੇ, ਉਹ ਸੱਚ ਹੁੰਦਾ ਹੈ। ਭਗਤ ਮੁਖ ਹੈ ਤੇ ਬੋਲਦੇ ਸੇ ਬਚਨ ਹੋ ਬੰਦੇ। ਸੰਤਾਂ ਦੇ ਮਹਾਂਪੁਰਸ਼ਾਂ ਦੇ ਬਚਨ ਪੂਰੇ ਹੁੰਦੇ ਨੇ।
ਦੇਹੋ ਪਰਤਾਏ ਸੋ ਹਮੈ ਦਿਖਾਏ।
ਉਹ ਗੱਲ ਭਾਈ ਸੁਬੇਗ ਸਿੰਘ ਜੀ, ਖਾਲਸੇ ਨੂੰ ਆਖੋ ਵੀ ਹੁਣ ਮੌਕਾ ਹੈ ਦਿਖਾਉਣ ਦਾ। ਜ਼ਖਰੀਆ ਖਾਂ ਕਹਿੰਦਾ ਵੀ ਉਹ ਗੱਲ ਪੂਰੀ ਕਰਕੇ ਦਿਖਾਓ ਵੀ ਗੁਰੂ ਬਖਸ਼ਣਹਾਰ ਹੈ, ਪੰਥ ਖਾਲਸੇ ਦੀ ਅਰਦਾਸ ਪੂਰੀ ਹੁੰਦੀ ਹੈ, ਮੇਰੇ ਲਈ ਹੁਣ ਅਰਦਾਸ ਕਰੋ।
ਐਸੇ ਆਖਿਓ ਨਵਾਬ ਬਣਾਏ।
ਇਸ ਤਰ੍ਹਾਂ ਨਵਾਬ ਜ਼ਖਰੀਆ ਖਾਂ ਨੇ ਖਾਲਸੇ ਦੀ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ।
ਔਰ ਸੁਣੀ ਮੈਂ ਪੜ੍ਹਤੇ ਬਾਣੀ।
ਹਾਂ, ਕਹਿੰਦਾ ਮੈਂ ਬਾਣੀ ਪੜ੍ਹਦੇ ਸੁਣੇ ਆ ਤੁਹਾਡੇ ਸਿੱਖ, ਮੈਂ ਉਹਨਾਂ ਤੋਂ ਬਾਣੀ ਸੁਣੀ ਹੈ ਸੁਖਮਣੀ ਸਾਹਿਬ 'ਚ ਲਿਖਿਆ ਹੋਇਆ।
ਸੁਖਮਣੀ ਜੋ ਗੁਰੂ ਬਖਾਨੀ।
ਜੋ ਤੁਹਾਡੇ ਗੁਰੂ ਦੀ ਬਾਣੀ ਸੁਖਮਣੀ ਹੈ, ਉਹ ਬਹੁਤ ਸਿੱਖ ਪੜ੍ਹਦੇ, ਸਿੱਖ ਤਾਂ ਪੜ੍ਹਦੇ ਸੀ, ਮੁਸਲਮਾਨ ਵੀ ਬਹੁਤ ਪੜ੍ਹਦੇ ਸੀ। ਸੁਖਮਣੀ ਸਾਹਿਬ ਤਾਂ ਅਜੇ ਵੀ ਪੰਜਾਬ ਵਿੱਚ, ਪਾਕਿਸਤਾਨ 'ਚ ਬਹੁਤ ਸਾਰੇ ਮੁਸਲਮਾਨ ਨਿਤਨੇਮ 'ਚ ਪੜ੍ਹਦੇ ਆ। ਇਹ ਖਵਾਜ਼ਾ ਦਿਲ ਮੁਹੰਮਦ ਹੋਏ ਆ, ਉਹਨਾਂ ਨੇ ਸ੍ਰੀ ਸੁਖਮਣੀ ਸਾਹਿਬ ਜੀ ਦਾ ਤਰਜਮਾ ਕੀਤਾ ਹੈ ਉਰਦੂ ਭਾਸ਼ਾ 'ਚ, ਬਹੁਤ ਸੁੰਦਰ ਮਿਲਦਾ ਹੈ। ਉਦਾਸ ਨੇ ਵੀ ਦੇਖਿਆ, ਪੜ੍ਹਿਆ ਉਰਦੂ ਦੇ ਵਿੱਚ। ਸ੍ਰੀ ਸੁਖਮਣੀ ਸਾਹਿਬ ਜੀ ਦਾ ਤਰਜਮਾ ਹੈ। ਸੋ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਸੁਖਮਣੀ ਸਾਹਿਬ ਦੀ ਬਾਣੀ ਜ਼ਕਰੀਆ ਖਾਨ ਸੁਣਦਾ ਸੀ, ਕਹਿੰਦਾ ਤੁਹਾਡੇ ਗੁਰੂ ਦੀ ਜੋ ਸੁਖਮਣੀ ਹੈ ਉਹਦੇ ਚ ਪੰਕਤੀਆਂ ਆਈਆਂ ਨੇ।
ਸੰਤ ਦੁਖੀ ਕਾ ਥਾਉ ਕੋ ਨਾਹੀ,
ਕਹਿੰਦੇ ਲਿਖਿਆ ਹੈ ਵੀ ਸੰਤ ਦੁਖੀ ਦਾ ਕੋਈ ਟਿਕਾਣਾ ਨਹੀਂ ਹੈ।
ਨਾਨਕ ਸੰਤ ਭਾਵੈ ਤਾਂ ਓਏ ਭੀ ਗਤ ਪਾਹੀ,
ਨਾਲ ਇਹ ਵੀ ਲਿਖਿਆ ਵੀ ਜੇ ਸੰਤ ਦੀ ਮਰਜ਼ੀ ਹੋਵੇ ਤੇ ਉਸ ਦੁਖੀ ਨੂੰ ਵੀ ਥਾਂ ਮਿਲ ਜਾਂਦੀ ਹੈ, ਸੰਤ ਚਾਹੇ ਤੇ ਉਹਨੂੰ ਵੀ ਬਖਸ਼ ਸਕਦਾ ਹੈ, ਉਹਦੀ ਵੀ ਮੁਕਤੀ ਕਰ ਸਕਦਾ, ਉਹਦਾ ਭਲਾ ਕਰ ਸਕਦਾ ਹੈ।
ਸੰਤ ਕੀ ਨਿੰਦਾ ਦੁਖ ਮਹ ਦੁਖ,
ਇਹ ਵੀ ਸ੍ਰੀ ਸੁਖਮਣੀ ਸਾਹਿਬ ਵਿੱਚ ਲਿਖਿਆ ਹੈ ਵੀ ਸੰਤ ਦੀ ਜਿਹੜੀ ਨਿੰਦਾ ਹੈ ਉਹ ਸਭ ਤੋਂ ਵੱਡਾ ਦੋਸ਼ ਹੈ, ਉਸ ਤੋਂ ਵੱਡਾ ਕੋਈ ਅਪਰਾਧ ਗੁਨਾਹ ਪਾਪ ਨਹੀਂ, ਸਭ ਤੋਂ ਵੱਡਾ ਬਜਰ ਪਾਪ ਸੰਤਾਂ ਦੀ ਨਿੰਦਾ ਹੈ।
ਨਾਨਕ ਸੰਤ ਭਾਵੈ ਤਾਂ ਉਸ ਕਾ ਭੀ ਹੋਏ ਮੋਖ,
ਨਾਲ ਹੀ ਗੁਰੂ ਨੇ ਇਹ ਵੀ ਲਿਖਿਆ ਹੋਇਆ ਵੀ ਜੇ ਕੋਈ ਸੰਤ ਦੇ ਸ਼ਰਨ ਆ ਜਾਵੇ ਤੇ ਸੰਤ ਦੀ ਮਰਜ਼ੀ ਹੋਵੇ ਉਸ ਮਹਾਂ ਹਤਿਆਰੇ ਦੁਖੀ ਨੂੰ ਵੀ ਬਖਸ਼ ਦਿੰਦਾ, ਉਹਦਾ ਵੀ ਮੁਕਤੀ ਕਰ ਦਿੰਦਾ, ਮੋਕਸ਼ ਕਰ ਦਿੰਦਾ ਹੈ।
ਸੰਤ ਕੇ ਦੁਖੀ ਕੋ ਨਾਹੀਂ ਠਾਉ,
ਸੰਤ ਦੇ ਦੁਖੀ ਦਾ ਕੋਈ ਟਿਕਾਣਾ ਨਹੀਂ ਹੈ, ਕੋਈ ਥਾਂ ਨਹੀਂ ਸੰਤ ਦੇ ਦੁਖੀ ਨੂੰ ਦੁਨੀਆਂ ਵਿੱਚ।
ਨਾਨਕ ਸੰਤ ਭਾਵੈ ਤਾਂ ਲਏ ਮਿਲਾਏ,
ਪਰ ਨਾਲ ਹੀ ਗੁਰੂ ਇਹ ਵੀ ਕਹਿੰਦਾ ਵੀ ਉਹ ਜਿਹਨੂੰ ਕੋਈ ਥਾਂ ਨਹੀਂ ਹੈ, ਜਿਹਨੂੰ ਕੋਈ ਟਿਕਾਣਾ ਨਹੀਂ ਹੈ, ਉਹਨੂੰ ਸੰਤ ਚਾਹੇ ਦੇ ਆਪਣੇ ਨਾਲ ਮਿਲਾ ਕੇ ਆਪਣੀ ਥਾਂ ਚਰਨਾਂ 'ਚ ਦੇ ਸਕਦਾ।
ਸੰਤ ਕੇ ਦੁਖੀ ਕਾਉ ਅਵਰ ਨਾ ਰੱਖਣ ਹਾਰ,
ਸੰਤ ਦੇ ਦੁਖੀ ਨੂੰ ਕੋਈ ਰੱਖਣ ਵਾਲਾ ਨਹੀਂ। ਇਹ ਚੋਣਵੀਆਂ ਪੰਕਤੀਆਂ ਉਹ ਦੇ ਰਿਹਾ ਆਪਣੇ ਮਤਲਬ ਦੀਆਂ ਵੀ ਏਦਾਂ ਏਦਾਂ ਮੈਂ ਸੁਣਿਆ ਹੈ ਕਹਿੰਦਾ। ਹਾਂਜੀ,
ਨਾਨਕ ਸੰਤ ਭਾਵੈ ਤਾਂ ਲਏ ਉਬਾਰ,
ਵੀ ਸੰਤ ਚਾਹੇ ਤੇ ਉਬਾਰ ਸਕਦਾ ਹੈ, ਸੰਤ ਚਾਹੇ ਤਾਂ ਕੱਢ ਸਕਦਾ, ਉਸ ਦੁਖੀ ਨੂੰ ਵੀ ਬਚਾ ਸਕਦਾ ਹੈ।
ਜੋ ਇਹ ਬਾਣੀ ਹੈ ਗੁਰ ਸਾਚੀ,
ਇਹ ਭਾਈ ਸਵੇਕ ਸਿੰਘ ਜੀ ਖਾਲਸੇ ਨੂੰ ਜਾ ਕੇ ਕਹੋ ਵੀ ਜੇ ਤੁਹਾਡੇ ਗੁਰੂ ਦੀ ਇਹ ਬਾਣੀ ਸੱਚੀ ਹੈ ਸੁਖਮਣੀ ਸਾਹਿਬ,
ਤੋ ਤਕਸੀਰ ਕਰੋ ਮੁਝ ਕਾਚੀ,
ਤਾਂ ਫਿਰ ਮੇਰਾ ਗੁਨਾਹ, ਮੇਰੀ ਗਲਤੀ, ਜਿਹੜੀ ਮੇਰਾ ਪਾਪ ਹੈ ਉਹ ਬਖਸ਼ੋ। ਹੁਣ
ਦੋਹਰਾ ਹਮ ਸਮ ਪਾਪੀ ਨਹਿ ਕੋਉ, ਸੰਤ ਖਾਲਸੇ ਸਮ ਨਹਿ ਕੋਏ,
ਜ਼ਕਰੀਆ ਖਾਨ ਕਹਿਣ ਲੱਗਾ ਅੱਜ ਮੇਰੇ ਵਰਗਾ ਪਾਪੀ ਕੋਈ ਨਹੀਂ, ਮੇਰੇ ਵਰਗਾ ਹਤਿਆਰਾ ਕੋਈ ਨਹੀਂ, ਮੇਰੇ ਵਰਗਾ ਦੁਖੀ ਕੋਈ ਨਹੀਂ, ਤੇ ਖਾਲਸੇ ਪੰਥ ਵਰਗਾ ਸੰਤ ਕੋਈ ਨਹੀਂ।
ਸੁਖਮਣੀ ਮੈਂ ਜੋ ਲਿਖਿਓ ਪਰਤਾਏ ਦਿਖਾਲੋ ਸੋਏ,
ਹੁਣ ਖਾਲਸਾ ਜੀ ਮੌਕਾ ਹੈ ਵੀ ਸੁਖਮਣੀ ਸਾਹਿਬ ਜੋ ਲਿਖਿਆ ਹੈ ਸੁਖਮਣੀ ਸਾਹਿਬ ਦੇ ਉਹਨਾਂ ਬਚਨਾਂ ਨੂੰ ਸੱਚਿਆਂ ਕਰਕੇ ਵਿਖਾ ਦਿਓ।
ਜੋ ਗੁਰਬਾਣੀ ਮੈਂ ਸ਼ਕਤ ਤਉ ਸਿੱਖ ਪੰਚਨ ਮਾਹੀ,
ਜੇ ਉਹ ਗੁਰਬਾਣੀ ਚ ਸ਼ਕਤੀ ਹੈ ਔਰ ਪੰਜਾਂ ਖਾਲਸਿਆਂ ਸਿੰਘਾਂ ਚ, ਪੰਜਾਂ ਸਿੰਘਾਂ ਚ ਸ਼ਕਤੀ ਹੈ,
ਤਉ ਤੂੰ ਜਾਏ ਨਵਾਬ ਪੈ ਜੋ ਹੈ ਸਿੰਘਨ ਮਾਹੀ,
ਤਾਂ ਜਿਹੜਾ ਸਿੰਘਾਂ ਦਾ ਨਵਾਬ ਹੈ ਤੂੰ ਉਹਦੇ ਕੋਲ ਚਲਾ ਜਾ। ਸਿੰਘਾਂ ਦਾ ਨਵਾਬ ਕੌਣ ਹੈ? ਨਵਾਬ ਕਪੂਰ ਸਿੰਘ, ਜਥੇਦਾਰ ਖਾਲਸੇ ਪੰਥ ਦਾ ਜੋ ਹੈ ਜਥੇਦਾਰ ਬਾਬਾ ਕਪੂਰ ਸਿੰਘ ਜੀ ਨਵਾਬ, ਉਹਨਾਂ ਕੋਲ ਜਾ ਕੇ ਉਹਨਾਂ ਨੂੰ ਬੇਨਤੀ ਕਰ,
ਜਾਓ ਜਿੰਦ ਬਖਸ਼ੋ ਨਾਹੇ ਸਿੰਘ ਤਾਉ ਇਤਨੀ ਤੋ ਕਰ ਲਿਆਏ,
ਤਾਂ ਸਵੇਕ ਸਿੰਘ ਜਾ ਕੇ ਮੇਰੇ ਵੱਲੋਂ ਮਿੰਨਤਾਂ ਕਰੀ, ਤਰਲੇ ਕਰੀ, ਆਖੀਆਂ ਵੇਖ ਬਾਣੀ ਸੁਖਮਣੀ ਸਾਹਿਬ ਕੀ ਕਹਿੰਦੀ ਹੈ, ਸਿੰਘੋ ਬਖਸ਼ੋ ਹੁਣ ਮੈਨੂੰ, ਅਤੇ ਜੇ ਕਿਤੇ ਮੇਰੀ ਜਾਨ ਨਹੀਂ ਬਖਸ਼ਣਗੇ, ਜੇ ਮੈਨੂੰ ਚਾਹੁੰਦੇ ਆ ਵੀ ਮਾਰਨਾ ਹੀ ਹੈ ਤਾਂ ਫਿਰ ਇੰਨਾ ਦਾ ਘੱਟੋ ਘੱਟ ਕਰ ਦੇਣ।
ਇੱਕ ਵਾਰ ਦੁਖੋਂ ਛੁਡਾਏ ਕਰ ਫਿਰ ਤਾਰੂ ਸਿੰਘ ਲੈ ਜਾਏ,
ਇੱਕ ਵਾਰੀ ਮੈਨੂੰ ਪਿਸ਼ਾਬ ਤਾਂ ਆ ਜਾਵੇ, ਮੈਨੂੰ ਤਕਲੀਫ ਤਾਂ ਮੇਰੀ ਘੱਟ ਜਾਵੇ, ਇਸ ਦੁੱਖ ਤੋਂ ਛੁੱਟ ਕੇ ਮੇਰੀ ਜਾਨ ਨਿਕਲ ਜਾਵੇ ਬੇਸ਼ੱਕ।
ਸੁਬੇਗ ਸਿੰਘ ਜੰਬਰ ਤੁਰਿਓ ਜਾ ਪਹੁੰਚਿਓ ਖਾਲਸੇ ਪਾਸ,
ਭਾਈ ਸੁਬੇਗ ਸਿੰਘ ਜੀ ਜੰਬਰ ਗੁਰੂ ਕਾ ਪਿਆਰੇ ਸਿੰਘ ਸਨ, ਬਾਣੀ ਬਾਣੀ ਦੇ ਧਾਰਨੀ ਔਰ ਕਹਿੰਦੇ ਬਈ ਪੜ੍ਹੇ ਲਿਖੇ ਵੀ ਬੜੇ, ਫਾਰਸੀ ਅਰਬੀ ਦੇ ਉਸ ਵੇਲੇ ਜਿਹੜੀ ਉੱਚੀ ਪੜ੍ਹਾਈ ਸੀ ਉਹ ਪੜ੍ਹੇ ਹੋਏ ਸਨ, ਨਿਤਨੇਮੀ ਭਜਨੀਕ ਸਨ ਗੁਰੂ ਕੇ ਸਿੱਖ, ਖਾਲਸੇ ਦੇ ਵੱਲ ਤੁਰ ਪਏ ਹਨ।
ਫਤਿਹ ਬੁਲਾਈ ਸਤਿਗੁਰੂ ਕਰ ਕੁਰਨਸ ਬਹੁਤ ਹੁਲਾਸ,
ਖਾਲਸੇ ਪੰਥ ਵਿੱਚ ਆ ਕੇ ਜੋ ਮਰਜ਼ਾਦਾ ਸੀ ਕਿ ਦੂਰੋਂ ਹੀ ਨਮਸਕਾਰ ਕਰਨੀ ਨਿਸ਼ਾਨ ਸਾਹਿਬ ਨੂੰ ਦੇਖ ਕੇ, ਫਤਿਹ ਬੁਲਾਈ ਖਾਲਸੇ ਨੂੰ ਦੂਰੋਂ ਹੀ ਮੱਥਾ ਟੇਕਿਆ, ਪੰਥ ਜਿੱਥੇ ਖੜਾ ਸੀ ਸਾਰਾ ਬੈਠਾ ਸੀ, ਖਾਲਸੇ ਦੀ ਛਾਉਣੀ ਪਈ ਹੋਈ ਸੀ।
ਚਾਉ ਪਈ ਸਮੂਹ ਖਾਲਸੇ ਦੀਵਾਨ ਲਗਾਇਆ,
ਅੱਗੇ ਖਾਲਸੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਗੋਦ ਚ ਦੀਵਾਨ ਸਜਾਏ ਹੋਏ ਸਨ।
ਆਦਰ ਸੋ ਸੁਬੇਗ ਸਿੰਘ ਬੁਲਾਇਆ,
ਸੁਬੇਗ ਸਿੰਘ ਨੂੰ ਸਤਿਕਾਰ ਨਾਲ ਅੱਗੇ ਬੁਲਾ ਲਿਆ ਸਿੰਘਾਂ ਨੇ।
ਸੁਬੇਗ ਸਿੰਘ ਕੀ ਕੁਸ਼ਲ ਪੁੱਛ ਲਈ,
ਕਿਉਂਕਿ ਖਬਰਾਂ ਆ ਰਹੀਆਂ ਸਨ ਵੀ ਸੁਬੇਗ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਹੋਇਆ, ਜ਼ਖਰੀਏ ਨੇ ਉਹਨੂੰ ਵੀ ਚਰਖੜੀ ਤੇ ਚਾੜ ਰਿਹਾ ਹੈ, ਉਹਦੇ ਪੁੱਤਰ ਨੂੰ ਵੀ ਦੁੱਖ ਦੇ ਰਿਹਾ ਹੈ, ਉਹ ਗੱਲਾਂ ਜਿਹੜੀਆਂ ਸੁਣੀਆਂ ਸਨ ਉਹਦੇ ਮੁਤਾਬਕ ਪਹਿਲਾਂ ਦਾ ਉਹਦਾ ਹਾਲ ਚਾਲ ਪੁੱਛਿਆ ਖਾਲਸੇ ਨੇ।
ਕਪੂਰ ਸਿੰਘ ਜੀ ਨਵਾਬ ਆਏ ਪਈ,
ਇਤਨੇ ਨੂੰ ਨਵਾਬ ਕਪੂਰ ਸਿੰਘ ਸਾਹਿਬ ਜੀ ਆ ਕੇ ਦੀਵਾਨ ਚ ਬੈਠ ਗਏ ਤੇ ਪੁੱਛਣ ਲੱਗੇ।
ਫਿਰ ਪੁੱਛੇ ਤਾਰੂ ਸਿੰਘ ਬਾਤ,
ਭਾਈ ਸਿੰਘਾ ਸੁਵੇਗ ਸਿੰਘ ਜੀ ਦੱਸੋ, ਸ਼ਹੀਦ ਭਾਈ ਤਾਰੂ ਸਿੰਘ ਜੀ ਕੁਝ ਦਿਨ ਹੋ ਗਏ ਫੜ ਕੇ ਉਹਨਾਂ ਨੂੰ ਲੈ ਗਏ ਨੇ, ਉਹਨਾਂ ਬਾਰੇ ਕੀ ਖਬਰ ਹੈ?
ਮਾਰ ਸਾਤ ਖਾਨੂ ਸਿਰ ਲਾਤ,
ਉਹ ਖਾਨੂ ਪਾਪੀ ਦੇ ਸਿਰ ਚ 100 ਜੁੱਤੀਆਂ ਮਾਰੀਏ ਜਿਸ ਨੇ ਇੰਨੇ ਜ਼ੁਲਮ ਕੀਤੇ ਹਨ।
ਧੰਨ ਧੰਨ ਤਾਰੂ ਸਿੰਘ ਉਚਾਰਿਓ,
ਭਾਈ ਕਪੂਰ ਸਿੰਘ ਜੀ ਨਵਾਬ ਸਾਹਿਬ ਦੇ ਮੂੰਹ ਤੋਂ ਨਿਕਲੀ ਜਾ ਰਿਹਾ ਧੰਨ ਹੈ ਜਵਾਨ ਭਾਈ ਤਾਰੂ ਸਿੰਘ।
ਤ੍ਰਿਗ ਤ੍ਰਿਗ ਨਵਾਬ ਖਾਨੂ ਧਿਰ ਕਾਰਿਓ,
ਔਰ ਲਾਨਤ ਇਸ ਖਾਨੂ ਨੂੰ ਤ੍ਰਿਗਾਕਾਰ ਹੈ।
ਧੰਨ ਮਾਤ ਪਿਤਾ ਧੰਨ ਉਸ ਭਾਈ,
ਭਾਈ ਤਾਰੂ ਸਿੰਘ ਜੀ ਧੰਨ ਹਨ ਤੇ ਮਾਤਾ ਪਿਤਾ ਉਹਨਾਂ ਦਾ ਪਰਿਵਾਰ ਧੰਨ ਹੈ।
ਸਿੱਖੀ ਰੱਖੀ ਔ ਦੇਹ ਗਵਾਈ,
ਜਿਨ੍ਹਾਂ ਨੇ ਆਪਣੀ ਇਸ ਗੁਰੂ ਦੀ ਸਿੱਖੀ ਨਿਭਾਉਂਦਿਆਂ ਹੋਇਆ ਆਪਣੀ ਦੇਹ ਨੂੰ ਆਪਣੇ ਸਰੀਰ ਨੂੰ ਗਵਾ ਲਿਆ ਹੈ।
ਐਸੀ ਔਰ ਪੁਰਖ ਕਿਨ ਕਰੀ,
ਐਸੀ ਹੋਰ ਕੌਣ ਕਰ ਸਕਦਾ ਹੈ ਦੁਨੀਆਂ ਵਿੱਚ।
ਉਤਾਰ ਸੀਸੋ ਜਿਨ ਖੋਪਰੀ ਧਰੀ,
ਖੋਪਰੀ ਲੁਆ ਲਈ ਪਰ ਕੇਸ ਨੀ ਲੁਆਏ ਧੰਨ ਹੈ ਭਾਈ ਤਾਰੂ ਸਿੰਘ।
ਦੋਹਰਾ ਸੁਬੇਗ ਸਿੰਘ ਤਬ ਸੋ ਕਹੀ, ਜੋ ਕਹੀ ਨਵਾਬ ਬਣਾਈ,
ਜਦੋਂ ਕਪੂਰ ਸਿੰਘ ਜੀ ਨਵਾਬ ਨੇ ਤਾਂ ਪੁੱਛਿਆ ਤਾਰੂ ਸਿੰਘ ਦੀ ਖਬਰ ਸੁਣਾਓ, ਤਾਂ ਫਿਰ ਸੁਬੇਗ ਸਿੰਘ ਨੇ ਹੱਥ ਜੋੜ ਲਏ। ਜਥੇਦਾਰ ਬਾਬਾ ਕਪੂਰ ਸਿੰਘ ਜੀ ਅਤੇ ਸਿਆਣੇ ਸਿਆਣੇ ਸਿੰਘ ਦੀਵਾਨ ਵਿੱਚ ਬੈਠੇ ਸੀ, ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ, ਬਾਬਾ ਨੌਦ ਸਿੰਘ ਜੀ ਸਿਆਣੇ ਸਿੰਘਾਂ ਦੇ ਵਿੱਚ ਬੋਲਿਆ ਹੱਥ ਜੋੜ ਕੇ ਸੁਬੇਗ ਸਿੰਘ।
ਸੁਣਤ ਸੋ ਸਿੰਘਣ ਇਮ ਲੱਗੀ, ਜਿਮ ਬਰੂਦਾ ਅਗਨ ਸੁਹਾਈ,
ਕਿ ਖਾਲਸਾ ਜੀ ਮੈਨੂੰ ਤਾਂ ਜਕਰੀਏ ਨੇ ਭੇਜਿਆ ਹੈ। ਔਰ ਸੁਖਮਣੀ ਸਾਹਿਬ ਦੀਆਂ ਪੰਗਤੀਆਂ ਪੜ੍ਹ ਕੇ ਸੁਣਾਉਂਦਾ ਸੀ, ਕਹਿੰਦਾ ਸੀ ਦੇਖੋ ਗੁਰੂ ਸਾਹਿਬ ਜੀ ਦੀ ਬਾਣੀ ਕਹਿ ਰਹੀ ਹੈ ਵੀ ਸੰਤ ਨੂੰ ਵੀ ਸੰਤ ਨੂੰ ਦੁੱਖ ਦੇਣ ਵਾਲਾ ਹੋਵੇ ਉਹ ਵੀ ਸੰਤ ਦੀ ਸ਼ਰਨ ਆ ਜਾਵੇ ਅਤੇ ਸੰਤ ਉਹਨੂੰ ਬਖਸ਼ ਦਿੰਦਾ ਹੈ। ਇਹ ਪੰਗਤੀਆਂ ਸੁਣਾਈਆਂ ਉਹਨੇ ਅਤੇ ਇਸ ਕਰਕੇ ਖਾਲਸਾ ਜੀ ਹੁਣ ਕੀ ਕੀਤਾ ਜਾਵੇ, ਮੈਂ ਤਾਂ ਤੁਹਾਨੂੰ ਉਹਦੀ ਬੇਨਤੀ ਸੁਣਾਉਣ ਆਇਆ ਹਾਂ। ਸਿੰਘਾਂ ਨੂੰ ਇਹ ਗੱਲ ਸੁਣ ਕੇ ਇੰਝ ਲੱਗਾ ਜਿਵੇਂ ਬਰੂਦ ਨੂੰ ਅੱਗ ਦੀ ਚਿੰਗਾੜੀ ਲੱਗਦੀ ਹੈ। ਹਾਂਜੀ,
ਤਬੈ ਸਿੰਘ ਸੁਣ ਜਾਓ ਕਹਿਓ, ਅਬ ਚੜੋ ਲਾਹੌਰੇ ਧਾਈ।
ਸਿੰਘ ਦੀ ਗੱਲ ਸੁਣ ਕੇ, ਜ਼ਕਰੀਏ ਦੀ ਉਹ ਗੱਲ ਸੁਣ ਕੇ ਖਾੜਕੂ ਸਿੰਘ ਜਿਹੜੇ ਹੁੰਦੇ ਸੀ ਗਰਮ ਬੜੇ ਸੀ, ਕਹਿੰਦੇ ਚਲੋ ਹੁਣੇ ਹੀ ਲਾਹੌਰ 'ਤੇ ਹੱਲਾ ਕਰ ਦਈਏ, ਹੁਣ ਮੌਕਾ ਕਹਿੰਦੇ ਬਿਮਾਰ ਪਿਆ ਹੁਣ ਦੱਬ ਲਈਏ ਉਹਨੂੰ ਝਟਕ ਦਈਏ,
ਜਾਂ ਸਿਰ ਕੱਟੀਏ ਨਵਾਬ ਕੋ ਕਹਿ ਆਪਣੋ ਰਹੀਏ ਕਟਾਈ,
ਜਾਂ ਜਕਰੀ ਦਾ ਸਿਰ ਵੱਢੀਏ ਤੇ ਜਾਂ ਆਪਣੇ ਸਿਰ ਦੇ ਦਈਏ ਲਾਹੌਰ ਜਾ ਕੇ।
ਚਾਓ ਪਈ ਕੋ ਕਹਿ ਊਹਾ ਜਾਣ ਕਿਮ ਪਾਵੈ,
ਸਿਆਣੇ ਸਿੰਘ ਕਹਿਣ ਲੱਗੇ ਖਾਲਸਾ ਜੀ ਕਾਹਲੇ ਨਾ ਪਾਓ, ਅਜੇ ਆਪਾਂ ਉੱਥੇ ਲਾਹੌਰ ਜਾਣ ਜੋਗੇ ਨਹੀਂ ਹਾਂ।
ਹਮ ਥੋੜੇ ਕਿਮ ਕਰ ਹਮ ਜਾਵੈ,
ਅਸੀਂ ਥੋੜੇ ਹਾਂ, ਸਾਡੀ ਗਿਣਤੀ ਥੋੜੀ ਹੈ, ਉਹਨਾਂ ਕੋਲ ਲੱਖਾਂ ਫੌਜਾਂ ਨੇ, ਇਕਦਮ ਅਸੀਂ ਲਾਹੌਰ ਤੇ ਕਬਜ਼ਾ ਨਹੀਂ ਕਰ ਸਕਾਂਗੇ।
ਉਹ ਕਹੇ ਹਮ ਭੇਖ ਬਟਾਵੇ,
ਸਿੰਘ ਕਹਿਣ ਲੱਗੇ ਇੰਜ ਕਰੀਏ ਫਿਰ ਆਪਾਂ ਭੇਸ ਬਟਾ ਲਈਏ, ਤੁਰਕਾਂ ਵਾਲੇ ਕੱਪੜੇ ਪਾ ਕੇ ਲਾਹੌਰ ਚ ਵੜ ਜਾਈਏ।
ਉਹ ਕਹੇ ਹਮ ਰਾਤੀ ਧਾਵੇ,
ਕਈ ਕਹਿੰਦੇ ਆਪਾਂ ਰਾਤ ਨੂੰ ਹੱਲਾ ਕਰੀਏ, ਰਾਤ ਨੂੰ ਲਾਹੌਰ ਚ ਵੜ ਚੱਲੀਏ,
ਜਾ ਉਹਨ ਮਾਰਤ ਹਮ ਮਰ ਜਾਈਏ,
ਤੇ ਆਪਾਂ ਉਹਨਾਂ ਨੂੰ ਮਾਰ ਕੇ ਮਰ ਵੀ ਜਾਈਏ ਤਾਂ ਵੀ ਸਮਝਾਂਗੇ ਵੀ ਲੇਖੇ ਲੱਗ ਗਏ ਹਾਂ।
ਸੱਤ ਸ਼ਹੀਦੀ ਸਿਦਕ ਕਮਾਈਏ,
ਸ਼ਹੀਦੀ ਪ੍ਰਾਪਤ ਕਰਾਂਗੇ ਸਿਦਕ ਭਰੋਸੇ ਨਾਲ।
ਤਾਰੂ ਸਿੰਘ ਤੇ ਪਹਿਲਾਂ ਜਾਈਏ,
ਤਾਰੂ ਸਿੰਘ ਤੋਂ ਪਹਿਲਾਂ ਅਸੀਂ ਸ਼ਹੀਦ ਹੋ ਜਾਈਏ,
ਜਾਏ ਦਰਗਾਹ ਮੈਂ ਰੌਰ ਮਚਾਈਏ,
ਦਰਗਾਹ ਵਿੱਚ ਜਾ ਕੇ ਰੌਲਾ ਪਚਾ ਦਈਏ, ਸੱਚਖੰਡ ਵਿੱਚ ਜਾ ਕੇ ਅਕਾਲ ਕਾਲ ਕਰ ਦਈਏ, ਭਾਵ ਇਹਨਾਂ ਤੁਰਕਾਂ ਨੂੰ ਝੂਠੇ ਪਾ ਦਈਏ ਉੱਥੇ ਜਾ ਕੇ,
ਸਫਲ ਜਨਮ ਆਪਣੋ ਕਰ ਲਈਏ।
ਸ਼ਹੀਦੀ ਫੌਜਾਂ ਨੂੰ ਕਿੰਨਾ ਦਾਵਾ ਹੁੰਦਾ ਸੀ, ਕਹਿੰਦੇ ਇੱਥੇ ਤਾਂ ਅਕਾਲ ਕਾਲ ਕਰਨੀ ਹੈ, ਦਰਗਾਹ ਵਿੱਚ ਵੀ ਜਾ ਕੇ ਉੱਥੋਂ ਵੀ ਤਖਤਾ ਉਲਟਾ ਸਕਦੇ, ਇੰਨੀ ਤਾਕਤ ਹੁੰਦੀ। ਜਦੋਂ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਦਾ ਪ੍ਰਸੰਗ ਆਏਗਾ ਨਾ, ਫਿਰ ਪਤਾ ਲੱਗੇਗਾ। ਜਦੋਂ ਅਹਿਮਦ ਸ਼ਾਹ ਅਬਦਾਲੀ ਹਰਿਮੰਦਰ ਸਾਹਿਬ ਨੂੰ ਉਡਾਇਆ, ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਹੋਏ ਅਤੇ ਉਹਨਾਂ ਨੂੰ ਲੈਣ ਵਾਸਤੇ ਭਾਈ ਮਨੀ ਸਿੰਘ ਜੈਸੇ, ਭਾਈ ਤਾਰੂ ਸਿੰਘ ਜੈਸੇ ਸ਼ਹੀਦ ਆਏ ਅਤੇ ਭਾਈ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਅਕਾਲ ਪੁਰਖ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ 'ਚ ਪਹੁੰਚੇ। ਕਲਗੀਧਰ ਪਾਤਸ਼ਾਹ ਕਹਿੰਦੇ ਆਓ ਬਾਬਾ ਗੁਰਬਖਸ਼ ਸਿੰਘ ਜੀ ਆਓ, ਬੜੀ ਕਿਰਪਾ ਕੀਤੀ ਹੈ, ਬੜਾ ਭਾਰੀ ਯੁੱਧ ਕਰਕੇ ਆਏ ਹੋ, ਮੰਗੋ ਕੀ ਮੰਗਦੇ ਹੋ? ਬਾਬਾ ਗੁਰਬਖਸ਼ ਸਿੰਘ ਜੀ ਕਹਿੰਦੇ ਮਹਾਰਾਜ ਮੰਗ ਤਾਂ ਕੋਈ ਨਹੀਂ ਹੈ ਤੁਹਾਡੇ ਤੋਂ, ਪਰ ਇੱਕ ਮੰਗ ਹੈ ਵੀ ਜਿਹੜਾ ਇਹ ਕਾਬਲੀ ਕੁੱਤਾ ਭੇਜਿਆ ਸੀ ਨਾ ਖਾਲਸੇ ਨੂੰ, ਇਹ ਹੁਣ ਖਾਲਸੇ ਨੂੰ ਵੱਢਣ ਲੱਗ ਪਿਆ ਅਤੇ ਇਹਨੂੰ ਵਾਪਸ ਨਰਕਾਂ 'ਚ ਭੇਜ ਦਿਓ, ਹੁਣ ਇਹਨੂੰ ਮਾਰ ਦਿਓ। ਮਹਾਰਾਜ ਕਹਿੰਦੇ ਗੁਰਬਖਸ਼ ਸਿੰਘ ਜੀ ਇਹਦਾ ਹੁਣ ਮਹੀਨੇ ਦੋ ਮਹੀਨੇ ਦਾ ਹੀ ਕੰਮ ਰਹਿ ਗਿਆ, ਇਹ ਮਰ ਜਾਏਗਾ। ਉਹੀ ਬਚਨ ਹੋਇਆ। ਸਾਧ ਸੰਗਤ ਜੀ ਥੋੜ੍ਹੇ ਦਿਨਾਂ 'ਚ ਅਬਦਾਲੀ ਮਰ ਕੇ ਨਰਕਾਂ ਨੂੰ ਚਲਾ ਗਿਆ। ਸੋ ਜਿਹੜੇ ਸਿੰਘ ਸੱਚਖੰਡ 'ਚ ਵੀ ਜਾਂਦੇ ਉੱਥੇ ਵੀ ਗੱਲ ਕਰਦੇ ਮਹਾਰਾਜ ਦੇ ਨਾਲ, ਅਤੇ ਉੱਥੇ ਵੀ ਉਹਨਾਂ ਦੀ ਮਨੀਂਦੀ ਹੈ। ਹਾਂਜੀ,
ਕਰ ਅਰਦਾਸ ਨਾ ਢਿੱਲ ਲਗਾਈਏ,
ਸਿੰਘ ਅਰਦਾਸ ਕਰੋ ਢਿੱਲ ਨਾ ਕਰੋ, ਹੁਣੇ ਹੱਲਾ ਕਰ ਦਈਏ।
ਤਾਰੂ ਸਿੰਘ ਕਿਉ ਜਹਾਜ਼ ਤਿਆਰ,
ਤਾਰੂ ਸਿੰਘ ਨੇ ਜਹਾਜ਼ ਤਿਆਰ ਕੀਤਾ ਹੋਇਆ, ਉਹਦੇ ਤੇ ਚੜ੍ਹ ਕੇ ਸ਼ਹੀਦੀਆਂ ਪਾਈਏ ਤੇ ਸੱਚਖੰਡ ਚਲੀਏ।
ਦੁੱਖ ਸਾਗਰ ਤਰ ਹੋਈਏ ਪਾਰ,
ਇਹ ਸੰਸਾਰ ਤੇ ਦੁੱਖਾਂ ਦਾ ਸਮੁੰਦਰ ਹੈ, ਇੱਥੇ ਤੇ ਹਰ ਵੇਲੇ ਕੋਈ ਨਾ ਕੋਈ ਦੁੱਖ ਰਹਿੰਦਾ, ਇਹਨੂੰ ਛੱਡ ਕੇ ਚਲੀਏ ਆਪਣੇ ਘਰ।
ਦੋਹਰਾ ਫਿਰ ਸਿੰਘਾਂ ਨੇ ਸੁਣ ਜਾਓ ਕਹੀ, ਪ੍ਰਣ ਤਾਰੂ ਸਿੰਘ ਲਇਓ ਧਾਰ।
ਫਿਰ ਸਿੰਘਾਂ ਨੇ ਸਲਾਹ ਕੀਤੀ, ਗੁਰਮਤਾ ਕੀਤਾ ਕਿ ਭਾਈ ਤਾਰੂ ਸਿੰਘ ਨੇ ਪ੍ਰਣ ਕੀਤਾ ਹੈ,
ਲੈ ਜਾਉ ਉੱਪਰ ਪਰ ਅੱਗੇ ਜੂਤਨ ਸੇਤੀ ਮਾਰ।
ਉਹਨਾਂ ਨੇ ਬਚਨ ਕੀਤਾ ਹੈ ਕਿ ਜ਼ਕਰੀਏ ਖਾਨ ਨੂੰ ਜੁੱਤੀ ਦੇ ਅੱਗੇ ਲੈ ਕੇ ਜਾਣਾ ਹੈ।
ਚਾਉ ਪਈ ਤਾਉ ਖਾਲਸੇ ਕਛ ਧੀਰ ਮਨ ਆਈ।
ਜਦੋਂ ਇਹ ਗੱਲ ਸਿੰਘਾਂ ਨੇ ਵਿਚਾਰੀ ਤਾਂ ਫਿਰ ਸਿੰਘ ਥੋੜੇ ਠੰਡੇ ਹੋ ਗਏ, ਕਹਿੰਦੇ ਵੀ ਉਹਨਾਂ ਦਾ ਬਚਨ ਵੀ ਪੂਰਾ ਹੋ ਲੈਣ ਦਈਏ।
ਤਾਰੂ ਸਿੰਘ ਕਹਿਓ ਧਨ ਤੁਹੇ ਕਮਾਈ,
ਕਹਿਣ ਲੱਗੇ ਧਨ ਭਾਈ ਤਾਰੂ ਸਿੰਘ ਜੀ ਉਹਨਾਂ ਦੀ ਕਮਾਈ ਧਨ ਹੈ।
ਤਾਰੂ ਸਿੰਘ ਬਚ ਤਿੱਖੀ ਤਲਵਾਰ,
ਭਾਈ ਤਾਰੂ ਦੇ ਬਚਨ ਤੇ ਤਿੱਖੀ ਤੇਗ ਦੀ ਤਰ੍ਹਾਂ ਹਨ।
ਜਾਵੇ ਚੀਰ ਸੁਮੇਰੋਂ ਪਾਰ,
ਉਹ ਤਾਂ ਸੁਮੇਰ ਪਰਬਤ ਨੂੰ ਵੀ ਕੱਟ ਦੇਣਗੇ, ਭਾਵ ਉਹਨਾਂ ਦੇ ਬਚਨਾਂ ਨੂੰ ਕੋਈ ਨਹੀਂ ਰੋਕ ਸਕਦਾ।
ਤਾਰੂ ਸਿੰਘ ਉਸ ਦਈ ਜੜ ਪੁੱਟ,
ਭਾਈ ਤਾਰੂ ਸਿੰਘ ਜੀ ਨੇ ਜ਼ਕਰੀਏ ਦੀ ਜੜ ਪੁੱਟ ਦਿੱਤੀ ਹੈ।
ਪੀਰ ਪੈਗੰਬਰ ਦੇਵੋ ਤਖਤੋਂ ਸੁੱਟ,
ਉਹਦਾ ਕੋਈ ਪੀਰ ਪੈਗੰਬਰ ਵੀ ਉਹਦਾ ਵਾਲੀ ਵਾਰਸ ਨਹੀਂ ਬਣ ਰਿਹਾ, ਕੋਈ ਉਹਦੀ ਮਦਦ ਨਹੀਂ ਕਰ ਰਿਹਾ, ਉਹਨੂੰ ਤਖਤੋਂ ਸੁੱਟਣ ਦੀਆਂ ਤਿਆਰੀਆਂ ਹੋ ਗਈਆਂ ਨੇ।
ਸੰਤ ਸਰਾਪ ਜਹਿ ਮੇਟਿਓ ਜੋਏ,
ਸੰਤਾਂ ਦਾ ਸਰਾਪ ਨਹੀਂ ਮਿਟਦਾ ਮਹਾਂਪੁਰਸ਼ਾਂ ਦਾ।
ਪਹਿਲੋਂ ਛੁੱਟਾ ਢਾਲ ਜਿਮ ਸੋਏ,
ਇਹਦਾ ਕੋਈ ਬਚਨ ਰੋਕ ਨਹੀਂ ਸਕਦਾ, ਕੋਈ ਢਾਲ ਨਹੀਂ ਬਣ ਸਕਦਾ ਸਾਧੂ ਦੇ ਬਚਨ ਦੇ ਅੱਗੇ।
ਉਸਕੇ ਜਿੰਦ ਕੋ ਜੋ ਰੱਖ ਸਕੇ,
ਉਹਦੀ ਜਿੰਦ ਨੂੰ ਹੁਣ ਕੌਣ ਰੱਖ ਸਕਦਾ ਹੈ, ਕੋਈ ਨਹੀਂ ਰੱਖੇਗਾ।
ਸ਼ਹੀਦ ਮਾਰੇ ਉਸ ਸਾਥੇ ਧੱਕੇ,
ਸ਼ਹੀਦ ਮਾਰ ਕੇ ਲੈ ਜਾਣਗੇ ਉਹਨੂੰ ਨਰਕਾਂ ਵਿੱਚ ਧੱਕ ਦੇਣਗੇ।
ਸੰਤ ਸਰਾਪ ਕੋ ਕਰੇ ਜੋ ਓਟ,
ਜਿਹੜਾ ਸੰਤਾਂ ਦੇ ਸਰਾਪ ਨੂੰ ਰੋਕਣ ਦੀ ਕੋਸ਼ਿਸ਼ ਕਰੇ ਉਹ ਆਪ ਢਲ ਜ ਖਤਮ ਹੋ ਜਾਂਦਾ ਹੈ।
ਚੋਟ ਫੁੱਟੇ ਕੋਟਨ ਕੋਟ,
ਸਾਧੂ ਦੇ ਬਚਨ ਤਾਂ ਇੱਕੋ ਸੱਟ ਬੜੀ ਹੁੰਦੀ ਹੈ, ਕਰੋੜਾਂ ਹੀ ਕਿਲੇ ਟੁੱਟ ਜਾਂਦੇ ਅੱਗੇ।
ਸੁਬੇਗ ਸਿੰਘ ਤਬ ਬਚਨ ਉਚਾਰੇ,
ਇਹ ਖਾਲਸਾ ਜਦੋਂ ਵਿਚਾਰ ਕਰ ਰਿਹਾ ਸੀ ਤੇ ਭਾਈ ਸੁਬੇਗ ਸਿੰਘ ਜੀ ਬਚਨ ਕਰਨ ਲੱਗੇ।
ਸੁਣੋ ਸੰਤ ਤੁਮ ਸਿੱਖ ਪਿਆਰੇ,
ਕਹਿਣ ਲੱਗੇ ਖਾਲਸਾ ਜੀ ਸਿੰਘੋ ਗੁਰੂ ਕੇ ਪਿਆਰੇ ਹੋ, ਸੰਤ ਜਨੋ ਸੁਣੋ।
ਨਵਾਬ ਮਰਨ ਮੈਂ ਕੁਛ ਕਸਰ ਨਾਹੀ,
ਜ਼ਕਰੀਏ ਖਾਨ ਦੇ ਮਰਨ ਚ ਕੋਈ ਕਸਰ ਬਾਕੀ ਰਹਿ ਨਹੀਂ ਗਈ। ਹੁਣ
ਸਭੇ ਤੁਰਕ ਲਾਰ ਮਰ ਗਲ ਜਾਹੀ,
ਜਦੋਂ ਉਹ ਮਰ ਗਿਆ ਤੇ ਉਹਦੇ ਪਰਿਵਾਰ ਚ ਲੜਾਈ ਛਿੜਨੀ ਹੈ, ਉਹਦੇ ਦੋਵੇਂ ਲੜਕੇ ਆਪਸ ਚ ਲੜਨਗੇ, ਇੱਕ ਦਾ ਨਾਂ ਸੀ ਜਈਆ ਖਾਨ, ਇੱਕ ਦਾ ਨਾਂ ਸੀ ਸ਼ਾਹ ਨਿਵਾਜ, ਇਹ ਦੋਵੇਂ ਭਰਾ ਬਾਅਦ ਚ ਲੜੇ ਆਪਸ ਵਿੱਚ। ਉਹ ਬਚਨ ਜਿਹੜਾ ਭਾਈ ਸੁਬੇਗ ਸਿੰਘ ਜੀ ਰਾਜਨੀਤੀ ਦਾ ਬਚਨ ਦੱਸ ਰਹੇ ਹੈ, ਸਿੰਘੋ ਜ਼ਕਰੀਏ ਦੇ ਮਰਨ ਦੀ ਦੇਰ ਕੋਈ ਨਹੀਂ, ਉਹਨੇ ਮਰ ਜਾਣਾ ਦੋ ਚਾਰ ਦਿਨਾਂ ਨੂੰ, ਉਸ ਤੋਂ ਬਾਅਦ ਉਹਦੇ ਘਰ 'ਚ ਲੜਾਈ ਪੈਣੀ ਹੈ, ਜਦੋਂ ਉਹਦੇ ਘਰ ਲੜਾਈ ਪੈਣੀ ਉਹਦਾ ਫਾਇਦਾ ਖਾਲਸਾ ਉਠਾਏਗਾ।
ਦੋਹਰਾ ਸੁਬੇਗ ਸਿੰਘ ਫਿਰ ਇਮ ਕਹੀ, ਉਨ ਲਈ ਖਾਲਸੇ ਓਟ।
ਸੋ ਖਾਲਸੇ ਨੇ ਜਦੋਂ ਇੱਦਾਂ ਵਿਚਾਰ ਕੀਤੀ ਸੁਬੇਗ ਸਿੰਘ ਦੀ ਗੱਲ ਦੀ, ਵੀ ਗੱਲ ਤਾਂ ਠੀਕ ਹੈ, ਆਪਾਂ ਜਾ ਕੇ ਹੁਣ ਲੜੀਏ ਲਾਹੌਰ ਅਤੇ ਆਪਾਂ ਐਵੇਂ ਮਾਰ ਖਾਵਾਂਗੇ ਥੋੜ੍ਹੇ ਹਾਂ ਆਪਾਂ, ਅਤੇ ਚੰਗਾ ਹੋਵੇ ਵੀ ਉਹਨਾਂ ਦੇ ਘਰ 'ਚ ਉਹਨਾਂ ਨੂੰ ਲੜ ਲੈਣ ਦਈਏ, ਨਾ ਆਪ ਲੜੂੰ ਨਾ ਫੌਜ ਲੜਾਊਂ, ਭੱਟ ਵੀਰਨ ਸੇਤੀ ਬਾਂਧ ਮੰਗਾਊਂ, ਕਲਗੀਧਰ ਪਾਤਸ਼ਾਹ ਦੇ ਬਚਨ ਹਨ। ਕਹਿੰਦੇ ਐਸੀ ਕਲਾ ਵਰਤਾਵਾਂਗਾ, ਨਾ ਮੈਨੂੰ ਲੜਨਾ ਪਏਗਾ ਨਾ ਮੇਰੀ ਫੌਜ ਨੂੰ, ਆਪੇ ਹੀ ਮੋਰਚੇ ਫਤਿਹ ਹੋ ਜਾਣਗੇ, ਐਸੀ ਬੇਤ ਬਣ ਰਹੀ ਹੈ, ਅਤੇ ਫਿਰ ਕਿਉਂ ਨਾ ਉਹਦੀ ਉਡੀਕ ਕਰੀਏ ਸਮੇਂ ਦੀ।
ਨਹਿ ਸ਼ਕਤ ਦਿਖਾਲੇ ਖਾਲਸੋ ਤਾਉ ਲੱਗੇ ਖਾਲਸੇ ਖੋਟ।
ਕਹਿੰਦੇ ਹੁਣ ਵਿਚਾਰ ਇਹ ਕਰੀਏ ਵੀ ਤੁਰਕਾਂ ਨੂੰ ਖਾਲਸੇ ਦੀ ਸ਼ਕਤੀ ਤਾਂ ਦਿਖਾ ਦਈਏ, ਖਾਲਸੇ ਦੇ ਬਚਨਾਂ ਦੀ ਸੱਤਿਆ ਦਾ ਦੱਸ ਦਈਏ।
ਚਾਉ ਪਈ ਸਭੋ ਖਾਲਸੇ ਮਾਹੇ ਤੋਫੀਕ,
ਸਾਰੇ ਖਾਲਸੇ ਵਿੱਚ ਪੰਥ ਵਿੱਚ ਵਿਚਾਰ ਹੋਣ ਲੱਗੀ।
ਆਹੇ ਖਾਲਸੋ ਮੁੱਖ ਅਮੀਕ,
ਕਿਉਂਕਿ ਖਾਲਸਾ ਹੀ ਮਹਾਰਾਜ ਨੇ ਮੁਖੀ ਕੀਤਾ ਹੈ। ਅੱਜ ਕੱਲ੍ਹ ਇਹਨਾਂ ਗੱਲਾਂ ਦਾ ਪਤਾ ਨਹੀਂ, ਪਰ ਖਾਲਸੇ ਨੂੰ ਪੰਜਾਂ ਪਿਆਰਿਆਂ ਨੂੰ ਚਮਕੌਰ ਦੀ ਗੜੀ 'ਚ ਮਹਾਰਾਜ ਨੇ 22 ਦਸੰਬਰ ਦੀ ਸ਼ਾਮ ਨੂੰ ਗੁਰਿਆਈ ਦਿੱਤੀ ਸੀ। ਖਾਲਸੇ ਨੂੰ ਪੰਜਾਂ ਪਿਆਰਿਆਂ ਨੂੰ ਦਸਵੇਂ ਪਾਤਸ਼ਾਹ ਨੇ ਮੱਥਾ ਟੇਕਿਆ ਸੀ, ਪਰਿਕਰਮਾ ਕੀਤੀਆਂ ਸੀ ਸਿੰਘਾਂ ਦੀਆਂ, ਇਹ ਅੱਜ ਤੋਂ ਬਾਅਦ ਇਹ ਪੰਜ ਪਿਆਰੇ ਮੇਰਾ ਰੂਪ ਖਾਲਸਾ ਗੁਰੂ ਕਾ ਰੂਪ ਹੋਣਗੇ। ਸੋ ਖਾਲਸੇ 'ਚ ਸਾਰੀਆਂ ਸ਼ਕਤੀਆਂ ਭਰੀਆਂ ਹਨ ਸਤਿਗੁਰੂ ਜੀ ਨੇ।
ਤਾਰੂ ਸਿੰਘ ਉਸ ਪਰਚਾ ਲਾਇਆ,
ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਉਹ ਬਚਨ ਪੂਰਾ ਕਰਨ ਲਈ ਕੌਤਕ ਕਰ ਰਹੇ ਨੇ।
ਤਾਰੂ ਸਿੰਘ ਉਸ ਸੱਚ ਦਿਖਾਇਆ,
ਇਹ ਜਕਰੀਏ ਖਾਨ ਨੂੰ ਦਿਖਾਣਾ ਚਾਹੁੰਦੇ ਆ ਵੀ ਖਾਲਸੇ ਚ ਕਿੰਨੀ ਸ਼ਕਤੀ ਹੈ।
ਗੁਰੂ ਖਾਲਸੋ ਖਾਲਸੋ ਗੁਰ ਆਪ,
ਇਹ ਬਚਨ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਹਨ। ਹਜ਼ੂਰ ਸਾਹਿਬ ਵਿਖੇ ਜਦੋਂ ਸਿੰਘਾਂ ਨੇ ਪੁੱਛਿਆ ਮਹਾਰਾਜ ਹੁਣ ਕੀ ਮਰਿਆਦਾ ਚੱਲੇਗੀ, ਤਾਂ ਭਾਈ ਸੰਤੋਖ ਸਿੰਘ ਨੇ ਉਹ ਬਚਨ ਕੋਟ ਕੀਤੇ ਗੁਰਪ੍ਰਤਾਪ ਵਿੱਚ, ਗੁਰੂ ਖਾਲਸਾ ਖਾਲਸਾ ਗੁਰੂ, ਅਬ ਤੇ ਹੋਏ ਐਸੀ ਬਿਧ ਸ਼ੁਰੂ। ਕਹਿੰਦੇ ਖਾਲਸਾ ਗੁਰੂ ਹੈ, ਗੁਰੂ ਖਾਲਸੇ ਵਿੱਚ ਹੈ, ਖਾਲਸਾ ਗੁਰੂ ਵਿੱਚ ਹੈ, ਇਹ ਮਰਿਆਦਾ ਸ਼ੁਰੂ ਕੀਤੀ ਹੈ।
ਤਾਰੂ ਸਿੰਘ ਨਵਾਬ ਕਹਿਓ ਆਪ,
ਤਾਂ ਇਹ ਗੱਲ ਹੁਣ ਨਵਾਬ ਨੇ ਵੀ ਕਹਿ ਕੇ ਘੱਲੀ ਹੈ ਉੱਥੋਂ ਜਕਰੀਏ ਖਾਨ ਨੇ ਵੀ, ਤੁਹਾਡਾ ਗੁਰੂ ਕਹਿ ਗਿਆ ਵੀ ਖਾਲਸਾ ਗੁਰੂ ਰੂਪ ਹੈ, ਪੰਜ ਪਿਆਰਿਆਂ ਚ ਸੱਤਿਆ ਹੈ।
ਨਵਾਬ ਖਾਲਸੇ ਪ੍ਰਣ ਸੱਚਾ ਆਇਆ,
ਨਵਾਬ ਜਕਰੀਏ ਖਾਨ ਨੂੰ ਖਾਲਸੇ ਦੇ ਇਹ ਸ਼ਕਤੀ ਦਾ ਪਤਾ ਲੱਗ ਗਿਆ ਹੈ।
ਤਾਂ ਖਾਲਸੇ ਪਹਿ ਮੋਹੇ ਕਲਾਇਆ,
ਇਸੇ ਕਰਕੇ ਉਹਨੇ ਮੈਨੂੰ ਤੁਹਾਡੇ ਕੋਲ ਸਿੰਘੋ ਭੇਜਿਆ ਹੈ।
ਖਾਲਸੇ ਮਹਿ ਉਨ ਲੱਖੀ ਤੋਫੀਕ,
ਹੁਣ ਜਕਰੀਏ ਨੂੰ ਸਮਝ ਆ ਗਈ ਹੈ ਖਾਲਸੇ ਚ ਬੜੀ ਤੋਫੀਕ ਹੈ, ਬੜੀਆਂ ਬ੍ਰਹਿਮਤਾਂ ਬਖਸ਼ਿਸ਼ਾਂ ਹਨ ਖਾਲਸੇ ਵਿੱਚ।
ਖਾਲਸੋ ਮੁਖ ਉਨ ਲੱਖਿਓ ਅਮੀਕ,
ਖਾਲਸੇ ਦੇ ਮੂੰਹ ਤੋਂ ਨਿਕਲੇ ਹੋਏ ਬਚਨ ਪੂਰੇ ਹੁੰਦੇ ਹਨ, ਇਹ ਪਤਾ ਹੈ ਹੁਣ ਜਕਰੀਏ ਖਾਨ ਨੂੰ।
ਕਹੋ ਖਾਲਸੋ ਸਭ ਕਰ ਦੇਤ,
ਖਾਲਸਾ ਜੋ ਕਹੇਗਾ ਉਹ ਹੋ ਜਾਏਗਾ।
ਗੁਰੂ ਖਾਲਸੇ ਮੈਂ ਭਿੰਨ ਨਾ ਭੇਤ,
ਖਾਲਸੇ ਚ ਕੋਈ ਭਿੰਨ ਭੇਦ ਨਹੀਂ ਹੈ, ਦੋ ਨਹੀਂ ਹਨ, ਇੱਕੋ ਰੂਪ ਹੈ।
ਗੁਰੂ ਖਾਲਸੋ ਖਾਲਸੋ ਗੁਰੂ,
ਇਹ ਗੁਰੂ ਖਾਲਸਾ ਖਾਲਸਾ ਗੁਰੂ, ਇਹ ਬਚਨ ਸ੍ਰੀ ਦਸਵੇਂ ਪਾਤਸ਼ਾਹ ਜੀ ਮਹਾਰਾਜ ਤੋਂ ਚਲੇ ਆਉਂਦੇ ਹੈ।
ਕਹਿ ਗਏ ਗੁਰੂ ਭਇਓ ਜਬ ਤੁਰੂ,
ਜਦੋਂ ਪੰਥ ਚੱਲਿਆ ਉਦੋਂ ਤੋਂ ਮਹਾਰਾਜ ਨੇ ਬਚਨ ਕੀਤੇ ਹਨ ਦਸਵੇਂ ਪਾਤਸ਼ਾਹ ਜੀ ਨੇ।
ਸੰਤ ਸਿੱਖਣ ਮੈਂ ਭੇਤ ਕਛ ਨਾਹੀ,
ਗੁਰੂ ਔਰ ਸਿੱਖਾਂ ਵਿੱਚ ਭੇਦ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਰਾਮ ਸੰਤ ਮੈਂ ਭੇਦ ਕਿਛ ਨਾਹੀ, ਏਕ ਜਨ ਕਈ ਮੈਂ ਲਾਖ ਕਰੋਰ ਹੈ, ਸੰਤ ਅਨੰਤ ਹੈ ਅੰਤਰ ਨਾਹੀ। ਸੈਂਕੜੇ ਪੰਕਤੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹਨ ਸਾਧ ਸੰਗਤ ਜੀ, ਔਰ ਬੇਅੰਤ ਸੈਂਕੜੇ ਹੀ ਪੰਕਤੀਆਂ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਵੀ ਹਨ। ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਖੈ ਸਮਾਹੇ, ਰਾਮ ਔਰ ਰਾਮ ਦੇ ਭਗਤ ਇੱਕੋ ਰੂਪ ਹੁੰਦੇ ਹਨ।
ਹੈ ਸਭ ਸਿੱਖਣ ਮਾਹੇ ਸਤਾਈ,
ਇਹ ਸੱਤਾ ਖਾਲਸੇ ਵਿੱਚ ਹੈ, ਜੋ ਚਾਹੇ ਕਰ ਸਕਦੇ ਹਨ ਸਿੱਖ।
ਦੋਹਰਾ ਮਾਰੈ ਰੇਖ ਪਰ ਮੇਖ, ਸੰਤ ਦੇਵੈ ਜੁਗ ਪਲਟਾਏ,
ਕਹਿੰਦੇ ਸੰਤ ਦੇ ਰੇਖ ਚ ਮੇਖ ਮਾਰ ਕੇ ਜੁਗ ਪਲਟਾ ਦਿੰਦੇ ਹੈ। ਦੇਖੋ ਅਹਿਲਿਆ ਦੇ ਵਾਸਤੇ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਇੱਕ ਜੁਗ ਪਲਟਾਇਆ ਸੀਗਾ। ਅਹਿਲਿਆ ਜਿਹੜੀ ਪੱਥਰ ਬਣ ਗਈ ਸੀ ਤੇ ਉਹ ਪੱਥਰ ਬਣੀ ਰਹਿਣਾ ਸੀ, ਉਹਨੇ ਤੀਸਰੇ ਯੁੱਗ ਦੇ ਵਿੱਚ ਤ੍ਰੇਤੇ ਯੁੱਗ ਵਿੱਚ ਆਉਣੀ ਸੀ ਰਾਮ ਚੰਦਰ ਜੀ ਦੀ ਵਾਰੀ, ਅਤੇ ਉਹਨਾਂ ਨੇ ਉਹਨੂੰ ਉਧਾਰ ਕਰਨਾ ਸੀ। ਭਗਵਾਨ ਨੇ ਜਦੋਂ ਵੇਖਿਆ ਵੀ ਇਹ ਭਗਤਣੀ ਹੈ, ਔਰ ਗੌਤਮ ਦੀ ਵੀ ਅਰਦਾਸ ਪਰਮੇਸ਼ਰ ਨੇ ਸੁਣੀ, ਬਚਨ ਹੋਇਆ, ਐਸੀ ਵਿਧ ਬਣੀ ਕਿ ਦੁਆਪਰ ਬਾਅਦ 'ਚ ਹੋ ਗਿਆ, ਤ੍ਰੇਤਾ ਪਹਿਲੇ ਆ ਗਿਆ, ਅਤੇ ਅਹਿਲਿਆ ਦਾ ਉਧਾਰ ਹੋ ਗਿਆ। ਸੰਤਾਂ ਜਿੰਨੀ ਸੱਤਿਆ ਹੁੰਦੀ ਜੋਗੀ ਪਲਟਾ ਦਿੰਦੇ, ਰੇਖ ਚ ਮੇਖ ਮਾਰ ਦਿੰਦੇ ਹੈ।
ਸੋ ਸੰਤ ਅਬ ਖਾਲਸੋ ਦੇਖਿਓ ਹਮ ਪ੍ਰਤਿਆਏ,
ਹੁਣ ਉਹ ਸੰਤ ਕੌਣ ਹੈ, ਹੁਣ ਖਾਲਸਾ ਹੀ ਸੰਤ ਹੈ, ਰੱਬ ਦੇ ਪਿਆਰੇ ਹੀ ਸੰਤ ਹੁੰਦੇ ਆ, ਭਾਵੇਂ ਉਹ ਕਿਸੇ ਮਜ਼ਹਬ ਧਰਮ ਵਿੱਚ ਹੋਣ, ਜਿਹੜੇ ਸੱਚ ਤੇ ਤੁਰਦੇ ਹੋਣ, ਜਿਹੜੇ ਰੱਬ ਦੇ ਨਾਲ ਪਿਆਰ ਕਰਦੇ ਹੋਣ। ਅੱਜ ਪ੍ਰਤੱਖ ਕਲਯੁਗ ਦੇ ਵਿੱਚ ਖਾਲਸਾ ਸੰਤ ਹੈ, ਇਹ ਜੋ ਚਾਹੇ ਕਰ ਸਕਦਾ ਹੈ। ਹਾਂਜੀ,
ਚਾਓ ਭਾਈ ਉਸੇ ਖਾਲਸੇ ਮੈਂ ਸ਼ਰਨ ਆਇਓ,
ਅੱਜ ਮੈਂ ਉਸੇ ਖਾਲਸੇ ਦੀ ਸ਼ਰਨ ਆਇਆ ਹਾਂ। ਸਿੰਘੋ ਜਕਰੀਆ ਖਾਨ ਨੇ ਕਹਿ ਭੇਜਿਆ ਵੀ ਮੈਂ ਪੰਥ ਦੀ ਸ਼ਰਨ ਵਿੱਚ ਹਾਂ।
ਚਾਹੀਅਤ ਹੈ ਕਛ ਪਰਚਾ ਲਾਇਓ,
ਤੇ ਹੁਣ ਖਾਲਸਾ ਜੀ ਸਾਨੂੰ ਚਾਹੀਦਾ ਵੀ ਉਹਦਾ ਕੁਝ ਤਾਂ ਕੁਝ ਪਰਚਾ ਦਿਖਾਈਏ ਉਹਨੂੰ।
ਆਪਣੇ ਗੁਰ ਕੀ ਲਾਜ ਨਿਭਾਹਾ,
ਹੁਣ ਆਪਣੇ ਗੁਰੂ ਦੀ ਲਾਜ ਨਿਭਾਣੀ ਪੈਣੀ ਹੈ।
ਮੈਨੂੰ ਕਸ਼ਟੋ ਕਿਵੇਂ ਬਚਾਹਾ,
ਉਹ ਕਹਿੰਦਾ ਵੀ ਆਪਣੇ ਗੁਰੂ ਦੇ ਬਚਨ ਪੂਰੇ ਕਰੋ, ਮੈਨੂੰ ਕਸ਼ਟੋ ਬਚਾਓ।
ਜਿਮ ਉਨ ਦੁਸ਼ਟ ਥੀ ਮੈਨੂੰ ਕਹੀ,
ਸੋ ਖਾਲਸਾ ਜੀ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਭਾਈ ਸੁਵੇਕ ਸਿੰਘ ਕਹਿੰਦਾ ਜਿਵੇਂ ਉਹ ਕਹਿ ਰਿਹਾ ਨਾ ਜਕਰੀਆ ਖਾਂ, ਮੈਂ ਉਹਦੇ ਕਹੇ ਹੋਏ ਬਚਨ ਤੁਹਾਨੂੰ ਜੋ ਦੁਸ਼ਟ ਨੇ ਮੈਨੂੰ ਕਹਿ ਕੇ ਘੱਲੇ ਨੇ, ਮੈਂ ਉਹ ਸੁਣਾ ਰਿਹਾ ਹਾਂ।
ਸਕਲ ਖਾਲਸੇ ਸੋ ਕਹਿ ਦਈ,
ਸਾਰੀ ਗੱਲ ਭਾਈ ਸੁਵੇਕ ਸਿੰਘ ਨੇ ਖਾਲਸੇ ਨੂੰ ਜਕਰੀਆ ਖਾਨ ਦੀ ਕਹੀ ਹੋਈ ਦੱਸ ਦਿੱਤੀ।
ਔ ਤਾਰੂ ਸਿੰਘ ਥੋਂ ਪੁੱਛ ਆਇਆ,
ਔਰ ਮੈਂ ਭਾਈ ਤਾਰੂ ਸਿੰਘ ਨੂੰ ਵੀ ਪੁੱਛ ਕੇ ਆਇਆ ਹਾਂ, ਉਹਨਾਂ ਨੇ ਵੀ ਕਿਹਾ ਹੈ ਵੀ ਜੇ ਭਾਈ ਖਾਲਸਾ ਬਖਸ਼ ਦੇਵੇ ਤੇ ਬਖਸ਼ ਦੇਵੇ, ਮੈਂ ਨਹੀਂ ਬਖਸ਼ ਸਕਦਾ।
ਹੁਣ ਖਾਲਸੇ ਕੋ ਅਦਬ ਸੁਣਾਇਆ,
ਭਾਈ ਤਾਰੂ ਸਿੰਘ ਜੀ ਨੇ ਕਹਿ ਭੇਜਿਆ ਵੀ ਖਾਲਸੇ ਦਾ ਮੈਂ ਵੀ ਅਦਬ ਰੱਖਦਾ ਹਾਂ, ਪੰਥ ਖਾਲਸਾ ਜੋ ਕਹੇਗਾ ਸਾਨੂੰ ਪ੍ਰਵਾਨ ਹੋਏਗਾ।
ਔਰ ਕਿਸੇ ਕੋ ਮੰਨੈ ਨਾ ਤਾਣ।
ਤਾਰੂ ਸਿੰਘ ਹੋਰ ਤਾਂ ਕਿਸੇ ਦੀ ਮੰਨਦਾ ਨਹੀਂ ਹੈ।
ਖਾਲਸੇ ਕੋ ਚਹਿ ਰਾਖਿਓ ਮਾਨ,
ਉਹ ਖਾਲਸੇ ਦਾ ਮਾਨ ਰੱਖਦਾ, ਕਹਿੰਦਾ ਜੋ ਸਿੰਘ ਕਹਿ ਦੇਣਗੇ ਉਹ ਮੈਂ ਮੰਨ ਲਵਾਂਗਾ।
ਖਾਲਸਾ ਉੱਤੇ ਉਸ ਗੁੱਸਾ ਨਾ ਹੋਏ,
ਖਾਲਸੇ ਨਾਲ ਤਾਰੂ ਸਿੰਘ ਨਾਰਾਜ਼ ਨਹੀਂ ਹੋਵੇਗਾ। ਜੇ ਖਾਲਸਾ ਜਖਰੀਏ ਦੀ ਜਾਨ ਬਖਸ਼ ਵੀ ਦੇਵੇਗਾ ਤੇ ਤਾਰੂ ਸਿੰਘ ਉਹਨੂੰ ਪ੍ਰਵਾਨ ਕਰੇਗਾ।
ਕਹੀ ਖਾਲਸੇ ਮੰਨ ਲੈ ਸੋਏ,
ਖਾਲਸੇ ਦੀ ਕਹੀ ਤਾਰੂ ਸਿੰਘ ਮੰਨੇਗਾ।
ਜੋ ਕੁਛ ਖਾਲਸੇ ਆਛੋ ਹੋਈ,
ਜੋ ਖਾਲਸਾ ਕਰੇਗਾ ਅੱਛਾ ਹੀ ਕਰੇਗਾ, ਖਾਲਸਾ ਕਦੀ ਗਲਤ ਨਹੀਂ ਕਰੇਗਾ।
ਲਗਤ ਤਾਰੂ ਸਿੰਘ ਆਛੋ ਸੋਈ,
ਜੋ ਖਾਲਸੇ ਨੂੰ ਅੱਛਾ ਲੱਗੇਗਾ ਉਹ ਤਾਰੂ ਸਿੰਘ ਨੂੰ ਵੀ ਅੱਛਾ ਲੱਗੇਗਾ।
ਤਾਰੂ ਸਿੰਘ ਤੇ ਡਰੋ ਸੋ ਨਾਹੀ,
ਸੋ ਸਿੰਘੋ ਹੁਣ ਤਾਰੂ ਸਿੰਘ ਤੋਂ ਨਾ ਡਰੋ, ਮੈਂ ਉਹਦੀ ਸਹਿਮਤੀ ਨਾਲ ਹੀ ਤੁਹਾਡੇ ਕੋਲ ਆਇਆ ਹਾਂ, ਪੰਥ ਦੇ ਕੋਲ ਆਇਆ ਹਾਂ।
ਸੁਬੇਗ ਸਿੰਘ ਜੋ ਆਖ ਸੁਣਾਈ,
ਇਹ ਗੱਲ ਭਾਈ ਸੁਬੇਗ ਸਿੰਘ ਜੀ ਨੇ ਪੰਥ ਖਾਲਸੇ ਦੇ ਸਾਹਮਣੇ ਦੀਵਾਨ ਦੇ ਵਿੱਚ ਹੱਥ ਜੋੜ ਕੇ ਕਹੀ ਹੈ।
ਤਬੈ ਖਾਲਸੇ ਬਾਤ ਵਿਚਾਰੀ,
ਤਾਂ ਹੁਣ ਖਾਲਸੇ ਨੇ ਵਿਚਾਰ ਕੀਤੀ ਹੈ।
ਮਾਨੈ ਗੋ ਜੋ ਕਹੀ ਹਮਾਰੀ,
ਕਹਿੰਦੇ ਜੇ ਸਾਡਾ ਵਚਨ ਮੰਨੇਗਾ ਭਾਈ ਤਾਰੂ ਸਿੰਘ ਤਾਂ ਫਿਰ ਉਹਨੂੰ ਬੇਨਤੀ ਕਰੋ।
ਸਭ ਸਿੰਘਣ ਨੇ ਮਤਾ ਪਕਾਇਆ,
ਸਾਰੇ ਖਾਲਸੇ ਨੇ ਮਤਾ ਕੀਤਾ, ਗੁਰਮਤਾ ਸੋਧਿਆ।
ਗੁਰੂ ਖਾਲਸੇ ਐਸ ਠਹਿਰਾਇਆ,
ਗੁਰੂ ਖਾਲਸਾ ਇਸ ਤਰ੍ਹਾਂ ਵਿਚਾਰ ਕਰਦਾ ਹੈ ਵੀ ਹੁਣ
ਦੋਹਰਾ ਪਹਿਲਾਂ ਜੋ 12 ਮਾਜਰੇ ਥੇ ਅੰਮ੍ਰਿਤਸਰ ਸਾਥ,
ਕਹਿੰਦੇ 12 ਪਿੰਡ ਜਿਹੜੇ ਸ੍ਰੀ ਅੰਮ੍ਰਿਤਸਰ ਨੂੰ ਜਾਗੀਰ ਦਿੱਤੀ ਸੀ ਨਾ, ਜ਼ਕਰੀਆ ਖਾਨ ਸਿੰਘ ਗੱਲਾਂ ਕਰਨ ਲੱਗ ਪਏ ਆਪਸ ਵਿੱਚ ਬੈਠੇ, ਅਜੇ ਫੈਸਲਾ ਨਹੀਂ ਫਾਈਨਲ ਨਹੀਂ ਹੋਇਆ, ਸਿੰਘ ਜਦੋਂ ਬੈਠੇ ਨੇ ਸਾਰਾ ਪੰਥ ਬੈਠਾ ਹੈ, ਉਹਦੇ ਵਿੱਚ ਗੱਲ ਚੱਲੀ ਹੈ। ਕਹਿੰਦੇ ਹੁਣ ਜ਼ਕਰੀਏ ਨੂੰ ਤਨਖਾਹ ਲਾਈਏ, ਫਿਰ ਕੀ ਲਾਈਏ, ਵਿੱਚੋਂ ਹੀ ਸਿੰਘ ਕਹਿਣ ਲੱਗੇ ਇੰਝ ਕਰੀਏ, ਉਹਨੇ 12 ਪਿੰਡ ਜਿਹੜੀ ਜਾਗੀਰ ਦਿੱਤੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ,
ਛੋਟੇ ਲੈ ਕੇ ਵੱਡੇ ਦਾ ਉੱਠ ਕੇ ਆਪਣੇ ਹੱਥ,
ਉਹਨੂੰ ਕਹੋ ਵੀ ਪਿੰਡ ਛੋਟੇ ਹਨ, ਇਹਦੇ ਨਾਲ ਲੰਗਰ ਦਾ ਖਰਚਾ ਨਹੀਂ ਚੱਲਦਾ ਖਾਲਸੇ ਦਾ, 12 ਪਿੰਡ ਛੋਟੇ ਹਨ, ਵੱਡੇ ਪਿੰਡ ਦੇਵੇ ਸਾਨੂੰ, ਹੁਣ 12 ਪਰਗਣੇ ਦੇਵੇ, ਫੇਰ ਗੱਲ ਕਰਾਂਗੇ। ਕਹਿੰਦੇ ਹਾਂਜੀ।
ਜਾਓ ਭਾਈ ਖਾਨ ਬਹਾਦਰ ਖਾਨੋ ਭੈਣ,
ਜਿਹੜੀ ਖਾਨ ਬਹਾਦਰ ਜਕਰੀਏ ਦੀ ਭੈਣ ਖਾਨੋ ਹੈ,
ਵਸੈ ਫਰਜੁੱਲਾ ਖਾਂ ਕੇ ਐਨ,
ਔਰ ਫਰਜੁੱਲੇ ਖਾਨ ਨੂੰ ਵਿਆਹ ਹੀ ਹੋਈ ਆ, ਜੋ
ਫਰਜੁੱਲਾਪੁਰ ਤਿਸ ਗ੍ਰਾਮ ਵਸਾਇਆ,
ਉਹਨੇ ਪਿੰਡ ਵਸਾਇਆ ਫਰਜੁੱਲਾਪੁਰ,
ਨਵਾਬ ਕਪੂਰ ਸਿੰਘ ਥੋਉ ਵਸਾਇਆ,
ਉਹੀ ਨਵਾਬ ਕਪੂਰ ਸਿੰਘ ਦਾ ਪਿੰਡ ਹੈ ਭਾਈ, ਨਵਾਬ ਕਪੂਰ ਸਿੰਘ ਦਾ ਪਿੰਡ ਸੀ ਫੈਜ਼ੁੱਲਾਪੁਰ, ਫੈਜ਼ੁੱਲਾਪੁਰ ਉਹ ਫਰਜੁੱਲੇ ਖਾਂ ਨੇ ਵਸਾਇਆ ਸੀ, ਅਤੇ ਫਰਜੁੱਲਾ ਜਕਰੀਏ ਦਾ ਜੀਜਾ ਲੱਗਦਾ ਸੀਗਾ, ਯਾਨੀ ਜਿਹੜੀ ਉਹਦੀ ਭੈਣ ਅਤੇ ਭਣਵਈਏ ਨੇ ਪਿੰਡ ਫਰਜੁੱਲਾ ਵਸਾਇਆ ਹੋਇਆ।
ਤਿਸ ਕੋ ਪਟੋ ਦਿਓ ਕਲਾਏ,
ਉਹਨੂੰ ਕਹੋ ਵੀ ਉਹ ਪਿੰਡ ਹੁਣ ਖਾਲਸੇ ਨੂੰ ਦੇ ਦੇਵੇ, ਭਾਈ ਕਪੂਰ ਸਿੰਘ ਨਵਾਬ ਜੀ ਦਾ ਪਿੰਡ ਆ, ਉਹਨਾਂ ਦੇ ਨਾਂ ਕਰ ਦੇਵੇ।
ਸਿੰਘਪੁਰੋ ਤਿਸ ਨਾਮ ਧਰਾਏ,
ਅਸੀਂ ਉਹਦਾ ਨਾਂ ਵੀ ਫਰਜੁੱਲਾਪੁਰ ਤੋਂ ਸਿੰਘਪੁਰਾ ਕਰਨਾ ਹੈ, ਉਹਦਾ ਨਾਂ ਬਦਲ ਦੇਣਾ ਹੈ, ਉਹ ਵੀ ਮੰਨ ਲਵੇ।
ਸੂਣ ਕਪੂਰ ਸਿੰਘ ਗੁੱਸਾ ਕੀਆ,
ਇਹ ਸੁਣ ਕੇ ਕਪੂਰ ਸਿੰਘ ਕਹਿਣ ਲੱਗਾ, ਸਿੰਘ ਇਹ ਕਿਹੜੀਆਂ ਗੱਲਾਂ ਕਰਨ ਲੱਗ ਪਏ ਹੋ, ਆਪਾਂ ਉਹਦੇ ਨਾਲ ਕੋਈ ਸੌਦੇਬਾਜ਼ੀ ਕਰਨੀ ਹੈ, ਆਪਾਂ ਉਹਦੇ ਕੋਲੋਂ ਤੇਗਾਂ ਮਾਰ ਕੇ ਉਂਝ ਸਾਰੇ ਮੁਲਕ ਲੈ ਲੈਣੇ ਆ, ਹੁਣ ਪਿੰਡਾਂ ਦੀ ਥੋੜੀ ਮੰਗ ਕਰਨੀ ਆ ਆਪਾਂ। ਹਾਂਜੀ।
ਮੰਗਿਓ ਰਾਜ ਕਿਨ ਹਮਕੋ ਦੀਆ,
ਮੰਗਿਆ ਹੋਇਆ ਰਾਜ ਸਾਨੂੰ ਕਿਸੇ ਨੀ ਦਿੱਤਾ, ਦੇਣਾ ਆਪਾਂ ਮੰਗ ਕੇ ਨੀ ਲੈਣਾ।
ਸਭੈ ਪਿੰਡ ਅਬ ਹੋਏ ਹਮਾਰੇ,
ਥੋੜੇ ਦਿਨਾਂ ਸਾਰਾ ਪਿੰਡ ਹੀ ਸਾਡੇ ਹੋ ਜਾਣੇ ਆ।
ਜਬ ਹਮ ਲਿਹੇ ਲਾਹੌਰੇ ਮਾਰੇ,
ਜਦੋਂ ਆਪਾਂ ਲਾਹੌਰ ਹੀ ਮਾਰ ਲਿਆ, ਲਾਹੌਰ ਤੇ ਹੀ ਕਬਜ਼ਾ ਕਰ ਲਿਆ, ਫਿਰ 12 ਪਿੰਡਾਂ ਦੀ ਕੀ ਗੱਲ ਹੈ, 12,000 ਪਿੰਡ ਹੋ ਜਾਣੇ, ਫਿਰ ਤਾਂ ਸਾਰੀ ਦੁਨੀਆ ਸਾਡੀ ਹੋ ਜਾਣੀ ਹੈ, ਜੇ ਆਪਾਂ ਲਾਹੌਰ ਤੇ ਕਬਜ਼ਾ ਕਰਨਾ ਤੂੰ ਐਵੇਂ ਕਾਹਨੂੰ ਆਪਾਂ ਤਰਲੇ ਕਰੀਏ ਉਹਦੇ ਅੱਗੇ। ਹੁਣ
ਅਬ ਜੋ ਹਮੈ ਗੁਰ ਬਚਨ ਸੁਣਾਈ,
ਸੋ ਹੁਣ ਆਪਾਂ ਉਹ ਗਾਇ ਗੱਲ ਨਹੀਂ ਕਰਨੀ, ਇਹ ਤੁਸੀਂ ਛੱਡੋ। ਉਹ ਵਿੱਚੋਂ ਸਿੰਘਾਂ ਨੇ ਛੇੜ ਦਿੱਤੀ ਸੀ ਨਾ ਵੀ 12 ਪਿੰਡਾਂ ਦੇ ਨਾਲ ਖਰਚਾ ਨਹੀਂ ਚੱਲਦਾ ਦਰਬਾਰ ਸਾਹਿਬ ਦਾ, ਅਤੇ ਵੱਡੇ ਪਿੰਡ ਦਿਓ ਸਾਨੂੰ, ਪਰਗਣੇ ਦਿਓ। ਸਿੰਘਾਂ ਦੇ ਵੱਖਰੇ ਵੱਖਰੇ ਮਤ ਹੁੰਦੇ, ਜਦੋਂ ਸਿੰਘ ਬਹਿੰਦੇ ਆ ਨਾ ਫਿਰ ਭਾਂਤ ਭਾਂਤ ਦੀਆਂ ਬੋਲੀਆਂ ਬੋਲਦੇ ਆ, ਪਰ ਅੱਜ ਨਾਲੋਂ ਇਹ ਫਰਕ ਸੀ ਵੀ ਜਥੇਦਾਰ ਦੀ ਸੁਣ ਲੈਂਦੇ ਸੀ, ਹੁਣ ਜਥੇਦਾਰ ਦੀ ਨਹੀਂ ਸੁਣਦੇ, ਕਹਿੰਦੇ ਤੂੰ ਚੁੱਪ ਰਹਿ, ਜਿਹੜੀ ਅਸੀਂ ਗਈ ਆ ਉਹ ਹੋਣੀ ਹੈ, ਅਤੇ ਉਹ ਕਿਸੇ ਦੀ ਵੀ ਸਿਰੇ ਨਹੀਂ ਲੱਗਦੀ। ਬਾਬਾ ਕਪੂਰ ਸਿੰਘ ਸੁਣ ਤਾਂ ਲੈਂਦੀ ਸਾਰਿਆਂ ਦੀ, ਫਿਰ ਉਹਨਾਂ ਨੇ ਫੈਸਲਾ ਦਿੱਤਾ, ਕਹਿੰਦੇ ਸਿੰਘੋ ਇੱਦਾਂ ਨਹੀਂ ਕਰੀਦਾ ਹੁੰਦਾ, ਜਿਹੜਾ ਕੰਮ ਕਰਨਾ ਆਪਾਂ ਗੁਰਮਤੇ ਨਾਲ ਕਰੀਏ, ਹੁਣ ਤਾਂ ਆਪਣੇ ਸਾਹਮਣੇ ਹੈ, ਜਕਰੀਏ ਨੂੰ ਦੱਸਣਾ ਹੈ ਵੀ ਖਾਲਸੇ ਦੇ ਬਚਨਾਂ ਚ ਕਿੰਨੀ ਸਤਿਆ ਹੈ।
ਮਰਨ ਕਾਲ ਕੇ ਦੁੱਖ ਸੰਤਾਈ,
ਓਹਨੂੰ ਮਰਨ ਕਾਲ ਦਾ ਦੁੱਖ ਸਤਾ ਰਿਹਾ ਹੈ।
ਮਰਨ ਕਾਲ ਕੋ ਦੁੱਖ ਹੈ ਭਾਰੀ,
ਮਰਨ ਕਾਲ ਦਾ ਦੁੱਖ ਵੱਡਾ ਹੁੰਦਾ ਹੈ।
ਨਵਾਬ ਕਪੂਰ ਸਿੰਘ ਐਸ ਉਚਾਰੀ,
ਭਾਈ ਕਪੂਰ ਸਿੰਘ ਜੀ ਨਵਾਬ ਇਉਂ ਕਹਿਣ ਲੱਗੇ,
ਜਨਮ ਮਰਨ ਜਗ ਦੁੱਖ ਦੋ ਆਹੀ,
ਦੋ ਦੁੱਖ ਨੇ ਭਾਈ ਦੁਨੀਆਂ ਦੇ ਜੰਮਣ ਦਾ ਤੇ ਮਰਨ ਦਾ,
ਜਾਂ ਤੇ ਸਤਿਗੁਰ ਹੋਏ ਸਹਾਈ।
ਇਸ ਕਰਕੇ ਅਰਦਾਸ ਇਹ ਕਰਨੀ ਚਾਹੀਦੀ ਹੈ ਮਹਾਰਾਜ ਸਹਾਈ ਹੋਣ ਤੇ ਕੱਟਿਆ ਜਾਵੇ।
ਦੋਹਰਾ ਇਮ ਉਨ ਸ੍ਰੀ ਗੁਰੂ ਗ੍ਰੰਥ ਕੋ ਲਯੋ ਆਸਰੋ ਆਏ,
ਹੁਣ ਦੇਖੋ ਜਕਰੀਏ ਨੇ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਲਿਆ ਨੇ, ਗੁਰਬਾਣੀ ਦੀਆਂ ਪੰਕਤੀਆਂ ਸਾਨੂੰ ਸੁਣਾ ਕੇ ਸਾਨੂੰ ਮਜਬੂਰ ਕਰ ਦਿੱਤਾ ਵੀ ਹੁਣ ਕੋਈ ਨਾ ਕੋਈ ਹੱਲ ਕਰੀਏ।
ਇਤਨੇ ਖਾਤਰ ਦੁਸ਼ਟ ਕੋ ਦੀਜੈ ਪ੍ਰਚਾ ਦਿਖਾਏ,
ਇਸ ਕਰਕੇ ਉਸ ਦੁਸ਼ਟ ਨੂੰ ਨਾਲੇ ਤਾਂ ਖਾਲਸੇ ਦੀ ਕਰਾਮਾਤ ਦਾ ਪਤਾ ਲੱਗ ਜਾਏਗਾ, ਪ੍ਰਚਾਰ ਹੋ ਜਾਏਗਾ ਉਹਦਾ, ਤੇ ਨਾਲੇ ਉਹਦਾ ਕੰਮ ਫਤਿਹ ਹੋ ਜਾਏਗਾ।
ਚਾਓ ਭਾਈ ਦੁਸ਼ਟ ਬਖਸ਼ਣੋ ਵੱਡੋ ਅਜੋਗ,
ਉਸ ਦੁਸ਼ਟ ਨੂੰ ਬਖਸ਼ਣਾ ਦਾ ਬੜਾ ਵੱਡਾ ਪਾਪ ਹੈ, ਅਜੋਗ ਹੈ।
ਗੁਰ ਕੇ ਬਚਨ ਰੱਖਣ ਭਇਓ ਜੋਗ,
ਪਰ ਹੁਣ ਗੁਰਬਾਣੀ ਦੀ ਉਹਨੇ ਉਲਟ ਲੈ ਲਈ ਹੈ, ਉਹ ਵੀ ਗੱਲ ਰੱਖਣੀ ਹੈ ਆਪਾਂ।
ਪੰਜ ਸਿੰਘ ਤਬ ਸਿੰਘਣ ਉਠਾਏ,
ਭਾਈ ਕਪੂਰ ਸਿੰਘ ਜੀ ਕਹਿਣ ਲੱਗੇ ਉਠੋ ਖਾਲਸਾ ਜੀ, ਪੰਜ ਸਿੰਘ ਉਠੋ।
ਇਮ ਕਹਿ ਦਈ ਅਰਦਾਸ ਕਰਾਈ,
ਪੰਜ ਸਿੰਘਾਂ ਨੂੰ ਕਿਹਾ ਅਰਦਾਸਾ ਸੋਧੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ।
ਤਾਰੂ ਸਿੰਘ ਕੀ ਜੂਤਨ ਸਾਥ,
ਪੰਜ ਸਿੰਘਾਂ ਨੇ ਅਰਦਾਸਾ ਕਰਕੇ ਫੈਸਲਾ ਦਿੱਤਾ। ਨਵਾਬ ਕਪੂਰ ਸਿੰਘ ਸਾਹਿਬ ਜੀ ਬੋਲੇ, ਕਹਿੰਦੇ ਤਾਰੂ ਸਿੰਘ ਦੇ ਪੈਰ ਦੀ ਜੁੱਤੀ ਹੋਵੇ।
ਨਵਾਬ ਲਵਾਵੇ ਸਿੰਘ ਕੇ ਹੱਥ,
ਤੇ ਉਹ ਭਾਈ ਤਾਰੂ ਸਿੰਘ ਦੇ ਪੈਰ ਦੀ ਜੁੱਤੀ ਨਵਾਬ ਦੇ ਸਿਰ ਚ ਮਾਰੀ ਜਾਵੇ।
ਛੁੱਟੇ ਪਿਸ਼ਾਬ ਨਵਾਬ ਸੁੱਖ ਹੋਏ,
ਔਰ ਜੁੱਤੀ ਮਾਰਨ ਦੀ ਸੇਵਾ ਵੀ ਭਾਈ ਸੁਵੇਗ ਸਿੰਘ ਕਰਨ ਤੇ ਫਿਰ ਗੱਲ ਬਣੇਗੀ।
ਫਿਰ ਮਰੇ ਤਾਰੂ ਸਿੰਘ ਆਗੈ ਸੋਏ,
ਫਿਰ ਪਿਸ਼ਾਬ ਖੁੱਲ ਕੇ ਆਵੇਗਾ ਪਰ ਜਾਨ ਨਹੀਂ ਬਚੇਗੀ ਉਸਦੀ।
ਤਾਰੂ ਸਿੰਘ ਕੀ ਆਗਿਆ ਪਾਊ,
ਔਰ ਇਹਦੇ ਲਈ ਤਾਰੂ ਸਿੰਘ ਦੀ ਸਹਿਮਤੀ ਹੋਣੀ ਜ਼ਰੂਰੀ ਹੈ, ਇੱਕ ਵਾਰੀ ਉਹਨੂੰ ਜ਼ਰੂਰ ਪੁੱਛ ਲਿਆ ਜੇ।
ਤਾਉ ਨਵਾਬ ਕੋ ਜੁੱਤੀ ਸੁਹਾਓ,
ਜੇ ਤਾਰੂ ਸਿੰਘ ਮੰਨ ਜਾਵੇ ਤਾਂ ਉਹਨਾਂ ਦੇ ਪੈਰ ਦੀ ਜੁੱਤੀ ਜਾ ਕੇ ਜਕਰੀਏ ਦੇ ਸਿਰ ਚ ਮਾਰੋ।
ਤਾਰੂ ਸਿੰਘ ਕੀ ਆਗਿਆ ਬਾਜ,
ਉਹਦੀ ਆਗਿਆ ਤੋਂ ਬਿਨਾਂ ਨਹੀਂ ਕਰਨਾ, ਤਾਰੂ ਸਿੰਘ ਦੀ ਆਗਿਆ ਤੋਂ ਬਿਨਾਂ।
ਕਰੋ ਨਾ ਕਸ਼ੂ ਨੇ ਬਾਬਾ ਕਾਜ,
ਤੇ ਨਵਾਬ ਜਕਰੀਏ ਖਾਂ ਦਾ ਕੋਈ ਕੰਮ ਨਹੀਂ ਹੋ ਸਕਦਾ ਜਿੰਨਾ ਚਿਰ ਤਾਰੂ ਸਿੰਘ ਦੀ ਸਹਿਮਤੀ ਨਹੀਂ ਹੁੰਦੀ।
ਗੁਰ ਬਚਨਨ ਖਾਤਰ ਜਾਓ ਕੀਓ,
ਸੋ ਗੁਰੂ ਦੇ ਬਚਨਾਂ ਦੇ ਮੁਤਾਬਕ ਇਹ ਖਾਲਸੇ ਨੇ ਫੈਸਲਾ ਕੀਤਾ ਹੈ ਭਾਈ।
ਤਾਰੂ ਸਿੰਘ ਕੋ ਜਾਓ ਕਹਿ ਦਿਓ,
ਤਾਰੂ ਸਿੰਘ ਨੂੰ ਇਸ ਤਰ੍ਹਾਂ ਜਾ ਕੇ ਕਹਿਣਾ, ਭਾਈ ਸੁਵੇਗ ਸਿੰਘ ਦੇ ਰਾਹੀਂ ਸੁਨੇਹਾ ਦਿੱਤਾ ਤੇ ਸੁਵੇਗ ਸਿੰਘ ਜੀ ਲਾਹੌਰ ਗਏ। ਤੋ ਸਾਧ ਸੰਗਤ ਜੀ, ਅੱਜ ਬਲਜੀਤ ਸਿੰਘ ਜੀ ਕਹਿ ਰਹੇ ਸੀ ਵੀ ਤੁਸੀਂ ਜਕਰੀਏ ਨੂੰ ਮਾਰਦੇ ਹੀ ਨਹੀਂ ਪਏ, ਮੈਂ ਕਿਹਾ ਇੰਨੀ ਛੇਤੀ ਕਿਵੇਂ ਮਾਰ ਦਈਏ, ਤੜਫਾ ਤੜਫਾ ਕੇ ਮਾਰਾਂਗੇ ਤੇ ਇਹਦੇ ਦੋ ਚਾਰ ਦਿਨ ਲਾ ਲਓ, ਇਹਨੂੰ ਰਗੜਾ ਦੇ ਲਓ ਜਿੰਨਾ ਕੁ ਹੁੰਦਾ। ਸੋ ਖਾਲਸਾ ਜੀ, ਸਮਾਂ ਆਪਣੇ ਵੱਲੋਂ ਤਾਂ ਜ਼ੋਰ ਲਾਈਦਾ ਪਰ ਕਥਾ ਹੀ ਬੜੇ ਵਿਸਥਾਰ ਵਾਲੀ ਹੈ। ਸੋ ਜਦੋਂ ਮਹਾਰਾਜ ਨੇ ਕਿਰਪਾ ਕੀਤੀ ਤੇ ਕੱਲ੍ਹ ਨੂੰ ਉਹਦੀ ਮਰਨ ਦੀ ਵੀ ਆਪਾਂ ਕਥਾ ਸੁਣਾਂਗੇ। ਇਤਨੇ ਬਚਨ ਪ੍ਰਵਾਨ ਕਰਨੇ, ਹੇ ਗੋਬਿੰਦ ਹੇ ਗੋਪਾਲ
ਹੇ ਦਇਆਲ ਲਾਲ,
ਪ੍ਰਾਣਨਾਥ ਅਨਾਲ ਸਖੇ
ਦੀਨ ਦਰਦ ਨਿਵਾਰ,
ਹੇ ਸਮਰੱਥ ਅਗਮ ਪੂਰਨ
ਮੋਹਿ ਮਾਇਆ ਧਾਰ,
ਅੰਧਕੂਪ ਮਹਾ ਭਿਆਨ
ਨਾਨਕ ਪਾਰ ਉਤਾਰ,
ਆਏ ਪ੍ਰਭ ਸਰਣਾਗਤੀ ਕਿਰਪਾ
ਨਿਧ ਦਇਆਲ,
ਏਕ ਅਖਰ ਹਰ ਮਨ ਬਸਤ
ਨਾਨਕ ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਉਤਰੇ ਪਾਰ,
ਜੋ ਸ਼ਰਧਾ ਕਰ ਸੇ ਬੰਦੇ ਗੁਰੂ ਪਾਰ
ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।